सै एक अस्थिर मान अचर्ज लख्यो न जाई साधु रचना राम बनाई एक बिन सै एक अस्थिर मान अचर्ज लख्यो ना जाई रहाओ काम क्रोध मोह बस प्राणी हर मूरत बिसराई झूठा तन साचा कर मान्यो ज्यों सुपना रहनाई जो दिसै सो सगल बिनासै ज्यों बादर की छाई जन नानक जग जान्यो मिथ्या रहो राम शरणाई जो दिसै सो सगल बिनासै ज्यों बादर की शाई जन नानक जग जान्यो मिथ्या रहो राम शरणाई वाहिगुरु जी का खालसा वाहिगुरु जी की फतेह। परम सम्मान योग सतगुरु श्री गुरु ग्रंथ साहिब ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਹਜ਼ੂਰ ਦੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਨੇ, ਪਹਿਲੇ ਸ਼ਬਦ ਦੀ ਵਿਚਾਰ ਕੱਲ ਸਤਿਗੁਰਾਂ ਦੀ ਕਿਰਪਾ ਨਾਲ ਆਪਾਂ ਕੀਤੀ ਸੀ। ਸ਼ਬਦ ਸੀ ਗੌੜੀ ਰਾਗ ਦਾ, ਸਾਧੂ ਮਨ ਕਾ ਮਾਨ ਤਿਆਗੋ। ਅੱਜ ਸਤਿਗੁਰੂ ਜੀ ਇਹ ਜੋ ਦ੍ਰਿਸ਼ਟ ਮਾਨ ਮਥੇਨਾ ਹੈ, ਜਿਸ ਨੂੰ ਮਨੁੱਖੀ ਮਨ ਸੱਚ ਸਮਝੀ ਬੈਠਾ ਹੈ, ਇਸ ਦ੍ਰਿਸ਼ਟ ਮਾਨ ਸੰਸਾਰ ਦੀ ਹਕੀਕਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਬਿਆਨ ਕਰ ਰਹੇ ਹੈ। ਕਿਵੇਂ ਪਰਮੇਸ਼ਵਰ ਦੀ ਹੋਂਦ ਵਿੱਚ ਇਹਦਾ ਅੰਦਰ ਕਿਉਂ ਵਿਸ਼ਵਾਸ ਨਹੀਂ ਕਰਦਾ ਤੇ ਪਰਮਾਤਮਾ ਦੀ ਇਬਾਦਤ ਕਰਨ ਵਾਲਾ ਜਗਤ ਨੂੰ ਨਾਸ਼ਵਾਨ ਸਮਝ ਕੇ ਪ੍ਰਭੂ ਦੀ ਸ਼ਰਨ ਵਿੱਚ ਟਿਕਿਆ ਰਹਿੰਦਾ ਹੈ। ਔਰ ਭਗਤ ਧੰਨਾ ਜੀ ਜਿਨ੍ਹਾਂ ਦਾ ਅੱਜ ਆਗਮਨ ਦਿਵਸ ਹੈ, ਉਸ ਸਬੰਧੀ ਵੀ ਮੈਂ ਬੇਨਤੀ ਜ਼ਰੂਰ ਕਰਾਂਗਾ। ਆਪ ਜਿਤਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਹੋ ਜਾਂ ਆਪ ਆਪਣੇ ਘਰਾਂ ਵਿੱਚ ਦੇਸ਼ ਪ੍ਰਦੇਸ਼ ਵਿੱਚ ਬੈਠੇ ਹੋਏ ਇਸ ਸਮਾਗਮ ਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅੱਜ ਮਨੁੱਖੀ ਮਨ ਦੀ ਉਸ ਅਵਸਥਾ ਨੂੰ ਬਿਆਨ ਕਰ ਰਹੇ ਨੇ ਜਿਸ ਵਿੱਚ ਇੱਕ ਮਰੇ ਹੋਏ ਸਰੀਰ ਦਾ ਸੰਸਕਾਰ ਕਰਨ ਆਪਾਂ ਜਾਣੇ ਹਾਂ ਤੇ ਜਿਸ ਬੰਦੇ ਨੇ ਮੋਢਾ ਦਿੱਤਾ ਅਗਨ ਵਿੱਚ ਉਹਨੂੰ ਭੇਟ ਕਰਨਾ ਜਾਂ ਲਾਂਬੂ ਲਾਣਾ ਹੈ, ਉਹ ਇਹ ਸਮਝਦਾ ਇਹ ਮਰ ਗਿਆ, ਮੈਂ ਅਜੇ ਕਾਇਮ ਰਹਿਣਾ ਹੈ। ਅੱਜ ਦੇ ਇਸ ਅੰਮ੍ਰਿਤ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਆਰੰਭਕ ਨੇ ਸਾਧੋ ਰਚਨਾ ਰਾਮ ਬਣਾਈ। ਸਾਧੋ ਦੇ ਲਫ਼ਜ਼ੀ ਅਰਥ ਅਸੀਂ ਕੱਲ ਵੀ ਕੀਤੇ ਸਨ ਕਿ ਸਾਧਨਾ ਕਰਨ ਵਾਲਿਓ, ਤੇ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਸਤਿਗੁਰੂ ਕੱਲ ਸਾਧਨਾ ਕਰਨ ਵਾਲੇ ਨੂੰ ਕਹਿ ਰਹੇ ਸਨ ਕਿ ਜ਼ਿੰਦਗੀ ਵਿੱਚ ਪਰਮਾਰਥ ਕਮਾਉਂਦਿਆਂ ਸਭ ਤੋਂ ਵੱਡੀ ਰੁਕਾਵਟ ਹਉਮੈ ਹੈ, ਮਾਨ ਹੈ, ਹਉ ਹੈ। ਨਾਲ ਕਹਿ ਰਹੇ ਸਨ ਕਾਮ ਔਰ ਕ੍ਰੋਧ, ਤੇ ਤੀਸਰਾ ਸ਼ਬਦ ਵਰਤਿਆ ਸੀ ਦੁਰਜਨ ਲੋਕਾਂ ਦੀ ਸੰਗਤ। ਅੱਜ ਸਤਿਗੁਰੂ ਸਾਨੂੰ ਉਪਦੇਸ਼ ਕਰ ਰਿਹਾ ਕਿ ਪਰਮਾਤਮਾ ਕਿਉਂ ਬੰਦੇ ਦੇ ਅੰਦਰੋਂ ਵਿਸਰ ਰਿਹਾ ਹੈ, ਉਹਦੀ ਹੋਂਦ ਨੂੰ ਕਿਉਂ ਨਹੀਂ ਮਹਿਸੂਸ ਕਰਦਾ। ਸਤਿਗੁਰੂ ਕਹਿੰਦੇ ਬਾਹਰ ਮੁਖੀ ਇੰਨਾ ਕੁ ਪ੍ਰਵਿਰਤ ਹੋ ਚੁੱਕਾ ਹੈ, ਇਸ ਦੇ ਜ਼ਿਹਨ ਵਿਚ ਇਹ ਗੱਲ ਬੈਠ ਗਈ ਜੋ ਕੁਝ ਬਾਹਰ ਦਿਸਦਾ ਕਹੇ ਇਹ ਸਦੀਵ ਹੀ ਰਹੇਗਾ, ਭਾਵੇਂ ਇਹ ਜ਼ਬਾਨੀ ਕਹਿ ਰਿਹਾ ਹਰ ਚੀਜ਼ ਨੇ ਬਿਨਸ ਜਾਣਾ। ਮਹਾਰਾਜ ਨੇ ਸ਼ਬਦ ਵਰਤਿਆ ਸਾਧੋ, ਇਹਦਾ ਅਰਥ ਹੋ ਗਿਆ ਸਾਧਨਾ ਕਰਨ ਵਾਲੇ ਭਲੇ ਪੁਰਸ਼ੋ। ਰਚਨਾ ਰਾਮ ਬਣਾਈ, ਇਹ ਜੋ ਬਨਾਵਟ ਹੈ, ਜੋ ਰਚਿਆ ਗਿਆ, ਜੋ ਸਿਰਜਿਆ ਗਿਆ, ਇਹ ਪਰਮਾਤਮਾ ਨੇ ਬਣਾਇਆ, ਇਹ ਰਾਮ ਨੇ ਬਣਾਇਆ, ਪ੍ਰਭੂ ਨੇ ਬਣਾਇਆ ਹੈ। ਇਸ ਨੂੰ ਫਿਰ ਬੇਨਤੀ ਕਰਾਂ ਕਿ ਇਹ ਜੋ ਕੁਝ ਵੀ ਰਚਨਾ ਹੈ, ਅਸੀਂ ਉਸ ਦੀ ਰਚੀ ਹੋਈ ਰਚਨਾ ਵਿਚ ਜੋ ਕੁਝ ਉਹਨੇ ਰਚ ਦਿੱਤਾ, ਅਸੀਂ ਉਸ ਦੀ ਰਚੀ ਹੋਈ ਰਚਨਾ ਵਿਚ ਸਾਡੇ ਇਸ ਧਰਤੀ ਦੀ ਜਾਂ ਇਸ ਪਲੈਨਟ ਦੀ, ਇਸ ਅਰਥ ਦੀ, ਇਸ ਪ੍ਰਿਥਵੀ ਦੀ ਇੰਨੀ ਕੁ ਪਾਇਆ ਹੈ ਜਿੰਨਾ ਕੁ ਲੰਮਾ ਮੀਲਾਂ ਤੱਕ ਲੰਮਾ ਬੀਚ ਹੋਵੇ ਸਮੁੰਦਰ ਦਾ, ਤੇ ਉਸ ਬੀਚ ਦੇ ਵਿਚ ਇਕ ਰੇਤ ਦੇ ਕਣ ਦੀ ਜਿੰਨੀ ਕੁ ਹੋਂਦ ਹੋਵੇ। ਫਿਰ ਬੇਨਤੀ, ਜੋ ਕੁਝ ਪਰਮਾਤਮਾ ਨੇ ਰਚਿਆ ਹੈ ਉਸ ਰਚੇ ਹੋਏ ਦੇ ਅੰਦਰ ਸਿਰਫ ਸਾਡੀ ਧਰਤੀ ਦੀ, ਪ੍ਰਿਥਵੀ ਦੀ ਇੰਨੀ ਕੁ ਹੋਂਦ ਹੈ। ਇਸ ਤੋਂ ਇਲਾਵਾ ਬਹੁਤ ਕੁਝ ਉਸਨੇ ਰਚਿਆ ਜਿਸ ਦਾ ਪਾਰਾਵਾਰ ਹੀ ਕੋਈ ਨਹੀਂ, ਕਿਉਂਕਿ ਆਪ ਉਸ ਮੁਲਕ ਵਿਚ ਬੈਠੇ ਹੋ ਜਿਹੜਾ ਬਾਹਰਮੁਖੀ ਤੌਰ ਤੇ ਵੀ ਸੱਚ ਇਹ ਵੇ ਕਿ ਇਸ ਮੈਟਰ ਨੂੰ, ਇਸ ਬਾਹਰ ਦ੍ਰਿਸ਼ਟਮਾਨ ਨੂੰ ਖੋਜਣ ਵਿਚ ਵੀ ਪੂਰਾ ਜ਼ੋਰ ਲਾ ਰਿਹਾ ਹੈ। ਕਿਤਨੇ ਤਾਰੇ ਐਸੇ ਨੇ ਜਿਨ੍ਹਾਂ ਦੀ ਰੋਸ਼ਨੀ ਅਜੇ ਤੱਕ ਜ਼ਮੀਨ ਤੇ ਆਈ ਹੀ ਨਹੀਂ, ਪਰ ਉਹ ਲਾਈਟ ਸਪੀਡ ਰਫ਼ਤਾਰ ਕਿੰਨੀ ਤੇਜ਼ ਹੈ। ਸਤਿਗੁਰੂ ਕਹਿੰਦੇ ਨੇ ਇਹ ਜਿਤਨੀ ਰਚਨਾ ਹੈ ਇਹ ਰਾਮ ਨੇ, ਪ੍ਰਭੂ ਨੇ ਬਣਾਈ ਹੈ। ਥੋੜਾ ਸਿਰਫ ਇੱਕ ਮੈਂ ਬੇਨਤੀ ਇਹਦੇ ਚ ਕਰਾਂਗਾ, ਕਿਉਂਕਿ ਅੱਜ ਇੱਥੇ ਵਿਸ਼ਾ ਰਚਨਾ ਦੀ ਬਨਾਵਟ ਦਾ ਨਹੀਂ, ਇੱਥੇ ਬੰਦੇ ਦੇ ਮਾਨਸਿਕ ਜਿਹੜੇ ਅੰਦਰ ਦਾ ਦਰਜਾ ਹੈ, ਵੱਖ ਵੱਖ ਹੈ, ਉਹਦਾ ਜ਼ਿਕਰ ਕੀਤਾ। ਉਂਝ ਇਹ ਰਚਨਾ ਸਤਿਗੁਰੂ ਕਹਿੰਦੇ ਨੇ ਇਹਦੇ ਸਾਰੇ ਪਿੱਛੇ ਪਰਮਾਤਮਾ ਉਹਨੇ ਹੀ ਬਣਾਇਆ ਹੈ। ਮੈਂ ਤਾਂ ਇਸ ਕਰਕੇ ਕਹਿਣ ਲੱਗਾ, ਕਈ ਵਾਰੀ ਇਹ ਕਹਿੰਦੇ ਜਿੰਨੇ ਜੇ ਇਹ ਆਪਣੇ ਆਪ ਸੋਤੇ ਸਿੱਧ ਹੋ ਗਿਆ, ਬੜਾ ਵੱਡਾ ਧਮਾਕਾ ਹੋਇਆ, ਪਹਿਲਾਂ ਧੁੰਦੂਕਾਰਾ ਸੀ। ਪਰ ਮੈਂ ਬੇਨਤੀ ਕਰਾਂ, ਗੁਰਬਾਣੀ ਸਾਨੂੰ ਵਾਰ ਵਾਰ ਇੱਕ ਗੱਲ ਕਹਿੰਦੀ ਹੈ ਕਿ ਜੋ ਕੁਝ ਤੂੰ ਦੇਖ ਰਿਹਾ ਹੈ ਇਸ ਦੀ ਖੋਂਦ ਨੂੰ ਕੇਵਲ ਸਵੀਕਾਰ ਨਾ ਕਰ, ਇਹ ਖੋਂਦ ਤਾਂ ਹੈ ਇਹਦੇ ਪਿੱਛੇ ਬਣਾਉਣ ਵਾਲਾ ਕੋਈ ਹੋਰ ਹੈ, ਜਿਹਨੂੰ ਅਸੀਂ ਪਰਮੇਸ਼ਵਰ ਕਹਿ ਲੋ, ਪਰਮਾਤਮਾ ਕਹਿ ਲੋ, ਵਾਹਿਗੁਰੂ ਕਹਿ ਲੋ, ਕਿਉਂਕਿ ਜ਼ਿਆਦਾਤਰ ਅੱਜ ਸ਼ਬਦ ਕੁਦਰਤ ਵਰਤੇ ਜਾਂਦੇ ਆ। ਇਹ ਕੁਦਰਤ ਦੀ ਖੇਡ ਹੈ, ਜਿਵੇਂ ਕੋਈ ਸ਼ੱਕ ਨਹੀਂ ਕਿ ਕੁਦਰਤ ਲਫ਼ਜ਼ ਸਤਿਗੁਰੂ ਨੇ ਬਾਰੀ ਬਾਰੀ ਵਰਤਿਆ, ਪਰ ਫਿਰ ਵੀ ਮੇਰੀ ਬੇਨਤੀ ਹੈ ਕੁਦਰਤ ਬਾਅਦ ਵਿਚ ਹੈ, ਪਹਿਲਾਂ ਕਾਦਰ ਹੈ। ਜੇ ਕਾਦਰ ਨੇ ਰਚਨਾ ਕੀਤੀ ਤਾਂ ਕੁਦਰਤ ਹੈ, ਤੇ ਜੇ ਅਸੀਂ ਸਿਰਫ ਕੁਦਰਤ ਦੀ ਗੱਲ ਕਰੀਏ, ਕਾਦਰ ਦੀ ਨਹੀਂ ਕਰਾਂਗੇ, ਤੇ ਫਿਰ ਸਾਡੀ ਉਹ ਗੱਲ ਮੁਕੰਮਲ ਨਹੀਂ ਹੋਵੇਗੀ। ਜੋ ਕੁਝ ਅਸੀਂ ਦੇਖ ਰਹੇ ਹਾਂ ਇਹ ਸੱਚ ਇਹ ਵੇ ਕਿ ਇਸ ਕੁਦਰਤ ਦੇ ਪਿੱਛੇ ਕਾਦਰ ਹੈ, ਕਰਤਾ ਹੈ, ਜਿਹਨੂੰ ਸਤਿਗੁਰੂ ਨੇ ਸ਼ਬਦ ਕਿਹਾ, ਏਕੋ ਓਮਕਾਰ ਕਿਹਾ, ਰਾਮ ਕਿਹਾ, ਅੱਲਾ ਕਿਹਾ, ਪਰਮਾਤਮਾ ਕਿਹਾ, ਵੱਖਰੇ ਵੱਖਰੇ ਨਾਮ ਦਿੱਤੇ। ਜਿਵੇਂ ਅਸੀਂ ਸਤਿਗੁਰੂ ਦੀ ਬਾਣੀ ਵਿਚ ਇਹ ਬਚਨ ਪੜ੍ਹਨੇ, ਅਵਲ ਅੱਲਾਹ, ਸਭ ਤੋਂ ਪਹਿਲਾਂ ਅੱਲਾਹ ਹੈ, ਅਵਲ ਦਰ ਤੇ ਸਭ ਤੋਂ ਪਹਿਲਾਂ ਇਕ ਨੰਬਰ ਤੇ ਅਵਲ ਅੱਲਾਹ, ਉਸ ਤੋਂ ਬਾਅਦ ਨੂਰ ਉਪਾਇਆ, ਜਿਹਨੂੰ ਅਸੀਂ ਸ਼ਬਦ ਵੀ ਕਹਿੰਦੇ ਹਾਂ, ਜਿਹਨੂੰ ਅਸੀਂ ਕਵਾਓ ਕਹਿੰਦੇ ਹਾਂ। ਬਾਬਾ ਜੀ ਨੇ ਕਿਹਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਹਜ਼ੂਰ ਸ਼ਬਦ ਵਰਤ ਰਹੇ। ਇੱਥੇ ਮੈਂ ਥੋੜਾ ਜਿਹਾ ਇਸ ਅੱਧੀ ਤੁਕ ਤੇ, ਪਹਿਲੀ ਤੁਕ ਤੇ ਤਾਂ ਰੁਕਿਆ ਵਾ, ਅਰਥ ਕਰਨ ਲੱਗਿਆ, ਕਿਉਂਕਿ ਆਪਣਾ ਮਕਸਦ ਸਿਰਫ ਕਥਾ ਦਾ ਇਹ ਵੇ ਕਿ ਮੈਂ ਸਤਿਗੁਰੂ ਦੇ ਸ਼ਬਦਾਂ ਦੇ ਅਰਥ ਦੇ ਰੂਪ ਵਿਚ ਦਰਸ਼ਨ ਕਰ ਸਕਾਂ, ਨਾ ਕਿ ਕੰਨ ਰਸ ਵਾਸਤੇ ਜਾਂ ਖੱਬੇ ਸੱਜੇ ਜਾਣ ਲਈ। ਹਜ਼ੂਰ ਕਹਿੰਦੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਆ ਸਭ ਬੰਦੇ ਰਚਨਾ ਹੈ, ਇਹ ਉਹਦੀ ਬਨਾਵਟ ਹੈ। ਮਹਾਰਾਜ ਕਹਿੰਦੇ ਨੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ, ਕਿਹੜਾ ਭਲਾ ਤੇ ਕਿਹੜਾ ਮੰਦਾ। ਹੁਣ ਰਚਨਾ ਦੀ ਗੱਲ ਜਦੋਂ ਕੀਤੀ ਜਾਂਦੀ, ਸਦੋ ਰਚਨਾ ਰਾਮ ਬਣਾਈ, ਦੇਖੋ ਇਹ ਛੋਟੇ ਜਿਹੇ ਸ਼ਬਦ ਵਿਚ ਬਹੁਤ ਵੱਡਾ ਗਿਆਨ ਭਰਿਆ ਪਿਆ। ਇੱਥੇ ਇੱਕ ਸਵਾਲ ਉੱਠੇਗਾ, ਕਿਵੇਂ ਰਚਨਾ ਬਣਾਈ, ਕਿਵੇਂ ਸਭ ਕੁਝ ਬਣ ਗਿਆ। ਬਸ ਇੱਥੇ ਥੋੜਾ ਜਿਹਾ ਫਰਕ ਹੈ, ਅਸੀਂ ਕੋਈ ਚੀਜ਼ ਬਣਾਉਂਦੇ ਹਾਂ ਭਾਵੇਂ ਸਾਡੇ ਕੋਲ ਉਸ ਚੀਜ਼ ਨੂੰ ਬਣਾਉਣ ਦਾ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਹੁਨਰ ਹੋਵੇ, ਸਾਨੂੰ ਸਮਝ ਹੋਵੇ ਵੀ ਇਹ ਚੀਜ਼ ਇਸ ਤਰ੍ਹਾਂ ਬਣਨੀ ਹੈ। ਇਮਾਰਤ ਹੀ ਇੱਕ ਉਦਾਹਰਣ, ਇਮਾਰਤ ਹੈ, ਇੱਕ ਬਿਲਡਿੰਗ ਹੈ, ਇੱਕ ਇੰਜੀਨੀਅਰ ਦੇ, ਇੱਕ ਕਾਰੀਗਰ ਦੇ ਦਿਮਾਗ ਵਿੱਚ ਬਿਲਕੁਲ ਹੁਨਰ ਹੈ ਕਿ ਇਸ ਬਿਲਕੁਲ ਜਿਹੜੀ ਸਾਫ ਜ਼ਮੀਨ ਪਈ ਇਹਦੇ ਤੇ ਇੰਨੀ ਮੰਜ਼ਲੀ ਇਮਾਰਤ ਕਿਵੇਂ ਖੜੀ ਹੋ ਸਕਦੀ ਹੈ। ਹੁਨਰ ਤਾਂ ਹੈ ਨਾ, ਪਰ ਉਹ ਮੁਥਾਜ ਹੈ ਹੁਨਰ ਹੋਣ ਦੇ ਬਾਵਜੂਦ, ਕਿਉਂਕਿ ਉਸ ਇਮਾਰਤ ਨੂੰ ਖੜੀ ਕਰਨ ਵਾਸਤੇ ਬਾਹਰੋਂ ਮਟੀਰੀਅਲ ਦੀ ਜ਼ਰੂਰਤ ਹੈ। ਪਦਾਰਥ ਤੋਂ ਬਿਨਾਂ ਕਦੀ ਖੜੀ ਹੋ ਸਕੇਗੀ ਜੀ? ਸਮਝ ਹੈ, ਹੁਨਰ ਹੈ, ਅਕਲ ਹੈ, ਉਹ ਕਾਗਜ਼ ਤੇ ਲਕੀਰਾਂ ਮਾਰ ਕੇ ਨਕਸ਼ਾ ਬਣਾ ਕੇ ਦੱਸ ਦੇਗਾ ਕਿ ਇਸ ਢੰਗ ਨਾਲ ਮੈਂ ਇਮਾਰਤ ਬਣਾਵਾਂਗਾ। ਪਰ ਯਾਦ ਰੱਖਿਓ, ਮੇਜ਼ ਤੇ ਪਿਆ ਹੋਇਆ ਕਾਗਜ਼ ਸਦੀਆਂ ਤੱਕ ਪਿਆ ਰਹੇ, ਉਹਦੇ ਵਿੱਚੋਂ ਬਿਲਡਿੰਗ ਨਹੀਂ ਨਿਕਲਣੀ। ਬਿਲਡਿੰਗ ਤਾਂ ਹੀ ਬਣੇਗੀ ਜੇ ਬਾਹਰੋਂ ਮਟੀਰੀਅਲ ਹੋਵੇਗਾ, ਪਦਾਰਥ ਹੋਵੇਗਾ, ਉਹਦੇ ਕੋਲ ਲੋਹਾ ਹੋਵੇਗਾ, ਇੱਟਾਂ ਹੋਣਗੀਆਂ, ਲੱਕੜ ਹੋਵੇਗੀ। ਹੁਨਰ ਤਾਂ ਕੰਮ ਕਰੇਗਾ। ਮੈਂ ਆਪ ਨੂੰ ਤਾਂ ਬੇਨਤੀ ਕਰਨ ਲੱਗਾ, ਜਿਤਨੀ ਬਾਹਰ ਮੁਖੀ ਅਸੀਂ ਰਚਨਾ ਕਰਨੇ ਆ, ਕਾਰੀਗਰ ਰਚਨਾ ਦਾ ਹੋਵੇ ਪਰ ਨਾਲ ਉਹਦਾ ਦੂਜਾ ਸਾਜ਼ੋ ਸਮਾਨ ਹੋਣਾ ਬਹੁਤ ਜ਼ਰੂਰੀ ਹੈ। ਪਰ ਰੱਬ ਇਹੋ ਜਿਹਾ ਰਚਨਾ ਬਣਾਉਣ ਵਾਲਾ, ਉਹਦੇ ਕੋਲ ਆਪਣਾ ਆਪਾ ਹੈ, ਪਰ ਉਹਨੂੰ ਰਚਨਾ ਬਣਾਉਣ ਵਾਸਤੇ ਮਟੀਰੀਅਲ ਦੀ ਲੋੜ ਨਹੀਂ। ਗੁਰਬਾਣੀ ਕਹਿੰਦੀ ਏ ਉਹਨੇ ਆਪਣੇ ਹੁਕਮ ਦੇ ਵਿੱਚ ਹੀ ਸਭ ਕੁਝ ਸਿਰਜ ਦਿੱਤਾ। ਫਿਰ ਮੈਂ ਤਾਂ ਬੇਨਤੀ ਕੀਤੀ, ਤਾਂ ਮੈਂ ਰੁਕਿਆ, ਸਾਧੋ ਰਚਨਾ ਰਾਮ ਬਣਾਈ, ਇਹ ਰਚਨਾ ਕਿਵੇਂ ਬਣਾ ਦਿੱਤੀ? ਕਿਸੇ ਦੇ ਕਹਿਣ ਤੇ ਨਹੀਂ ਬਣਾਈ, ਕਿਸੇ ਦੇ ਕਹਿਣ ਤੇ ਸਮੇਟਣਾ ਵੀ ਨਹੀਂ ਉਹਨੇ। ਸੱਚ ਇਹ ਵੇ ਆਪਣੀ ਮੌਜ ਵਿਚ ਬਣਾਉਂਦਾ, ਆਪਣੀ ਮੌਜ ਵਿਚ ਢਾ ਦਿੰਦਾ ਹੈ। ਉਂਜ ਮੈਂ ਇੱਕ ਬੇਨਤੀ ਕਰਾਂ, ਜਦੋਂ ਆਪ ਗੁਰਬਾਣੀ ਦਾ ਪਾਠ ਕਰੋਗੇ, ਇੱਥੇ ਮਟੀਰੀਅਲ ਦੇ ਤੌਰ ਤੇ ਵੀ ਦੱਸਿਆ, ਪਦਾਰਥ ਦੇ ਤੌਰ ਤੇ ਵੀ ਦੱਸਣਗੇ ਕਿਵੇਂ ਬਣੀ, ਇੱਥੇ ਪਰਮਾਰਥ ਦੇ ਤੌਰ ਤੇ ਵੀ ਦੱਸਣਗੇ ਕਿਵੇਂ ਬਣੀ। ਪਦਾਰਥ ਦੇ ਤੌਰ ਤੇ ਜਦੋਂ ਅਸੀਂ ਗੱਲ ਕਰਾਂਗੇ ਤੇ ਸ਼ਬਦ ਪੜਾਂਗੇ, ਸਾਚੇ ਤੇ ਪਵਨਾ ਭਇਆ, ਤਤ ਹੈ ਨਾ ਜੀ ਪਵਨ, ਪਰ ਉਥੇ ਵੀ ਸਤਿਗੁਰੂ ਨੇ ਕੱਲੀ ਪਵਨ ਨਹੀਂ ਕਹੀ, ਪਵਨ ਤੋਂ ਪਹਿਲਾਂ ਸਾਚਾ ਕਿਹਾ। ਇਸ ਨੁਕਤੇ ਨੂੰ ਮੇਰੇ ਨੂੰ ਧਿਆਨ ਨਾਲ ਫਿਰ ਸੁਣਿਓ, ਭਾਵੇਂ ਘਰਾਂ ਚ ਬੈਠੇ ਹੋ, ਕਿਉਂਕਿ ਅੱਜ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਥੱਲੇ ਮੈਂ ਨਿੰਦਿਆ ਨਹੀਂ ਕਿਸੇ ਦੀ ਕਰ ਰਿਹਾ, ਅਸਲ ਚ ਸੱਚ ਨੂੰ ਉਹਦੇ ਵਿੱਚੋਂ ਘਟਾਇਆ ਜਾ ਰਿਹਾ, ਮੁਨਾਫੀ ਕੀਤਾ ਜਾ ਰਿਹਾ, ਬਸ ਆਹੀ ਕਿਹਾ ਜਾ ਰਿਹਾ ਕੁਦਰਤ ਰਚ ਗਈ ਤੇ ਆਪਣੇ ਆਪ ਹੋ ਗਈ ਜੀ। ਨਹੀਂ ਪਿਆਰਿਓ, ਸਤਿਗੁਰੂ ਨੇ ਜਦੋਂ ਤੱਤ ਦੀ ਗੱਲ ਕੀਤੀ, ਪਵਨ ਦੀ ਗੱਲ ਕੀਤੀ, ਪਾਣੀ ਦੀ ਗੱਲ ਕੀਤੀ, ਤਿੰਨਾਂ ਭਾਵਨਾ ਦਾ ਜ਼ਿਕਰ ਕੀਤਾ, ਪਰ ਇਹਦੀ ਸਭ ਦੀ ਸ਼ੁਰੂਆਤ ਪ੍ਰਭੂ ਤੋਂ ਕੀਤੀ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਫਿਰ ਬੇਨਤੀ, ਜਿਨੇ ਸਾਜਿਆ ਉਹ ਸਾਜ ਕੇ ਵੱਖ ਨਹੀਂ ਹੋਇਆ, ਉਸਨੇ ਰਚਨਾ ਬਣਾਈ ਤੇ ਰਚਨਾ ਬਣਾ ਕੇ ਉਹ ਰਚਨਕਾਰਾ ਰਚਨਾ ਦੇ ਵਿੱਚ ਹੀ ਸਮਾ ਗਿਆ। ਇਹ ਨਹੀਂ ਵੀ ਰਚਨਾ ਹੁਣ ਆ ਇਮਾਰਤ ਬਣਾਈ ਸੀ, ਜਿੱਥੇ ਅਸੀਂ ਗੁਰਦੁਆਰਾ ਸਾਹਿਬ ਬੈਠੇ, ਆਪਨੇ ਜ਼ਮੀਨ ਖਰੀਦੀ, ਕਿੰਨੇ ਸੇਵਾਦਾਰਾਂ ਨੇ ਸੇਵਾ ਕੀਤੀ, ਕਿੰਨੇ ਮਿਸਤਰੀ ਲੱਗੇ, ਕਿੰਨਾ ਕੁਝ ਹੋਇਆ। ਪਰ ਜ਼ਰੂਰੀ ਨਹੀਂ ਕਿ ਜਿੰਨਿਆਂ ਨੇ ਰਚਨਾ ਕੀਤੀ ਉਹ ਰੋਜ਼ ਇਸ ਰਚਨਾ ਦੇ ਵਿੱਚ ਸ਼ਾਮਲ ਹੋਣ, ਬੈਠੇ ਹੋਣ। ਬਣਾਉਣ ਵਾਲੇ ਕੂਚ ਕਰਕੇ ਚਲੇ ਗਏ, ਜ਼ਮੀਨ ਖਰੀਦਣ ਵਾਲੇ ਚਲੇ ਗਏ, ਪਰ ਪਰਮਾਤਮਾ ਐਸਾ ਰਚਨਾਕਾਰ ਨਹੀਂ। ਗੁਰੂ ਜੀ ਕਹਿੰਦੇ ਆ ਉਹ ਰਚਨਾ ਕਰਦਾ ਤੇ ਰਚਨਾ ਕਰਕੇ ਰਚਨਾ ਦੇ ਵਿੱਚ ਸਮਾ ਜਾਂਦਾ ਹੈ, ਪਰ ਜਿਹੜੀ ਰਚਨਾ ਕਰਦਾ ਉਹ ਬਿਨਸਨਹਾਰ ਹੈ, ਉਸ ਚੋਲੇ ਨੂੰ ਖਤਮ ਕਰ ਦਿੰਦਾ, ਪਰ ਜਿਹੜਾ ਵਰਤਦਾ ਉਹ ਬਿਨਸਨ ਤੋਂ ਬਾਅਦ ਵੀ ਫਿਰ ਕੱਲੇ ਦਾ ਕੱਲਾ ਸੱਚ ਹੀ ਰਹਿੰਦਾ। ਅੱਜ ਇਸ ਨੁਕਤੇ ਨੂੰ ਫਿਰ ਬਰੀਕੀ ਨਾਲ ਸੁਣਿਓ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਫਿਰ ਯਾਦ ਰੱਖੋ, ਘੱਟ ਘੱਟ ਸਾਚੇ ਦੀ ਹੈ, ਇਹ ਹੈ ਜੀ ਤੱਤਾਂ ਦੇ ਲਿਹਾਜ਼ ਨਾਲ। ਪਰ ਜਦੋਂ ਅਸੀਂ ਕਹੀ ਜੀ ਪਰਮਾਰਥਕ ਤੌਰ ਤੇ ਕਿਵੇਂ ਰਚਨਾ ਹੋਈ, ਤੇ ਉਹ ਇੱਕ ਸ਼ਬਦ ਹੈ ਤਨਾਸਰੀ ਰਾਗ ਦਾ, ਪਹਿਲ ਪੁਰੀਏ ਪੁੰਡਰਿਕ ਵਨਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਆ ਦੋ ਤੁਕਾਂ ਸੁਣ ਵਾਲੀਆਂ ਨੇ, ਪਹਿਲ ਪੁਰਸ਼ਾ ਬਿਰਾ, ਪਹਿਲ ਪੁਰਸ਼ਾ ਬਿਰਾ, ਪਹਿਲਾਂ ਪਹਿਲ ਆਪ ਪਰਮਾਤਮਾ, ਕੁਛ ਵੀ ਨਹੀਂ ਬਣਾਇਆ, ਉਹ ਆਪ ਆਪੇ ਵਿੱਚ ਹੈ। ਅਥੋਨ, ਅਥੋਨ ਦਰ ਤੇ ਦੁਬਾਰਾ, ਇਹ ਪਰਮਾਰਥਕ ਤੌਰ ਹੈ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ, ਅਸ ਗਾ ਅਸ ਉਸ ਗਾ, ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਇਸ ਤਰ੍ਹਾਂ ਰਚਨਾ ਬਣਾਈ, ਆਪ ਫਿਰ ਮਾਇਆਸਰੀ ਦਿੱਤੀ, ਜਿਹਨੂੰ ਆਪ ਰੋਜ਼ਾਨਾ ਆਸਾ ਕੀ ਵਾਰ ਦੀ ਪਹਿਲੀ ਪੌੜੀ ਦੀ ਪਹਿਲੀ ਤੁਕ ਚ ਪੜਦੇ ਹੋ। ਇਹ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਹੋ। ਹੁਣ ਇੱਥੇ ਨੀ ਸਤਿਗੁਰੂ ਕਹਿ ਰਹੇ ਵੀ ਜਿਹੜੀ ਰਚਨਾ ਹੈ ਇਹਦਾ ਰਚੈਤਾ ਕੋਈ ਹੋਰ ਹੈ। ਗੁਰੂ ਜੀ ਨੇ ਸ਼ਬਦ ਵਰਤਿਆ ਸਾਧੋ, ਰਚਨਾ ਰਾਮ ਬਣਾਈ, ਇੱਕ ਬਿਨਸੈ, ਬਿਨਸੈ ਦਰ ਤੇ ਨਾਸ਼ ਹੋ ਰਿਹਾ, ਖਤਮ ਹੋ ਰਿਹਾ, ਮਰ ਰਿਹਾ। ਮਹਾਰਾਜ ਕਹਿੰਦੇ ਇੱਕ ਬਿਨਸੈ, ਇੱਕ ਅਸਥਿਰ ਮਨ ਹੈ, ਅਸਥਿਰ ਦਰ ਤੇ ਜਿਹਨੇ ਸਦੀਵ ਕਾਲ ਵਾਸਤੇ ਰਹਿਣਾ ਹੈ, ਇੱਕ ਜਿਹੜਾ ਉਹ ਬਿਨਸ ਗਿਆ ਮਰ ਗਿਆ। ਇੱਕ ਦਰਤ ਕਈ ਵਿਦਵਾਨਾਂ ਨੇ ਇੱਥੇ, ਕਿਉਂਕਿ ਕੱਕੇ ਨੂੰ ਸਿਹਾਰੀ ਲੱਗੀ ਉੱਤੇ ਦੇਖੋਗੇ ਦਰਤ ਕਈ। ਹੁਣ ਅੱਗੇ ਜੋ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਉਸ ਵਿਚ ਸਿਹਾਰੀ ਨਹੀਂ ਲਾਈ, ਉਥੇ ਸਿਰਫ ਇੱਕ ਸ਼ਬਦ ਕਹਿ, ਪਰ ਵਿਦਵਾਨ ਇਹਦੇ ਅਰਥ ਇਹ ਕਰਦੇ ਆ, ਇੱਕ ਬਿਨਸ ਹੈ, ਕਈ ਮਰਦੇ ਪਏ ਆ, ਮਰ ਰਹੇ ਨੇ, ਇੱਕ ਅਸਥਿਰ ਮਾਨੇ, ਪਰ ਜਿਹੜਾ ਦੂਜਾ ਹੈ ਜਿਹੜਾ ਜਿਉਂਦਾ ਹੈ ਉਹ ਕਹਿੰਦਾ ਇਹ ਮਰ ਗਿਆ ਮੈਂ ਥੋੜਾ ਮਰਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਆ ਕਿ ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਇਹ ਹੈਰਾਨੀ ਕਰਨ ਵਾਲੀ ਬਾਤ ਹੈ, ਇਹ ਹੈਰਾਨਗੀ ਵਿਚ ਲਿਜਾਂਦੀ ਹੈ, ਅਚਰਜਤਾ ਹੈ ਕਿ ਇੱਕ ਮਰ ਰਿਹਾ ਹੈ, ਜਿਹੜਾ ਉਹਨੂੰ ਫੂਕਣ ਗਿਆ ਉਹ ਦਾਵਾ ਕਰ ਰਿਹਾ ਇਹ ਮਰਿਆ, ਚਲੋ ਵਿਹੜਾ ਖਾਲੀ ਹੋਇਆ ਪਰ ਉਹਨੂੰ ਨਿਕੰਮੇ ਨੂੰ ਪਤਾ ਨੀ ਜਿੱਥੇ ਇਹ ਗਿਆ ਉਥੇ ਮੈਂ ਵੀ ਜਾਣਾ। ਫਿਰ ਬੇਨਤੀ, ਇੱਕ ਬਿਨਸ ਹੈ, ਇੱਕ ਖਤਮ ਹੋ ਗਿਆ, ਇੱਕ ਅਸਥਿਰ ਮਨ ਹੈ, ਦੂਜਾ ਕਹਿ ਰਿਹਾ ਮੈਂ ਸਥਿਰ ਰਹਿਣਾ, ਮੈਂ ਸਦੀਵ ਰਹਿਣਾ, ਮੈਨੂੰ ਕੋਈ ਪਰਵਾਹ ਨਹੀਂ। ਇਹ ਸਤਿਗੁਰੂ ਨੇ ਪਹਿਲਾ ਬਚਨ ਕਿਹਾ, ਨੂੰ ਥੋੜਾ ਜਿਹਾ ਅਸੀਂ ਦੇਖੀਏ, ਉਂਜ ਇਹ ਸੱਚਾਈ ਤੁਹਾਡੇ ਸਾਰੇ ਸਾਰਿਆਂ ਨਾਲ ਵਾਪਰਦੀ। ਸੱਚ ਇਹ ਕਿ ਅਸੀਂ ਅਰਥੀ ਚੁੱਕਨੇ ਆ ਮੋਢਿਆਂ ਤੇ। ਪਹਿਲੀ ਗੱਲ ਤਾਂ ਜਦੋਂ ਬੰਦੇ ਦੀ ਮੌਤ ਹੁੰਦੀ ਏ ਅੰਦਰ ਮੋਹ ਮੁਹੱਬਤ ਹੁੰਦਾ ਪਰਿਵਾਰ ਵਿਚ, ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਉਹਨਾਂ ਕੋ ਅੰਦਰ ਉਹਦਾ ਵਿਲਕਦਾ, ਉਹਦੀ ਲੋੜ ਲਈ ਵਿਲਕਦਾ, ਬੱਚੇ ਹੋਣ, ਇਸਤਰੀ ਹੋਵੇ, ਮਾਪੇ ਹੋਣ, ਹਰ ਇੱਕ ਦਾ ਜਾਣਾ ਜਿਹੜਾ ਉਹ ਵਿਯੋਗ ਦੁੱਖ ਨੂੰ ਜਨਮ ਦਿੰਦਾ। ਤੇ ਸਤਿਗੁਰਾਂ ਨੇ ਜਿਹੜੇ ਦੁੱਖ ਮੰਨੇ ਆ ਉਸ ਵਿਚ ਵਿਛੋੜਾ, ਸਤਿਗੁਰੂ ਨੇ ਸਭ ਤੋਂ ਪਹਿਲਾਂ ਦੁੱਖ ਮੰਨੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੋਗ ਜਦੋਂ ਵਿਛੋੜਾ ਪੈਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਜਦੋਂ ਇਨਸਾਨ ਕੋਈ ਚੜਾਈ ਕਰਦਾ ਮੌਤ ਆਉਂਦੀ ਹੈ, ਉਦੋਂ ਭਾਵੇਂ ਜੋ ਮਰਜ਼ੀ ਕਹੀ ਜਾਓ ਅੰਦਰੋਂ ਫੁਰਨੇ ਉੱਠਦੇ ਨੇ, ਹੁਣ ਇਹ ਸਰੀਰ ਛੇਤੀ ਸਾਹਮਣੇ ਨਜ਼ਰ ਨਾ ਆਏ। ਇੱਕ ਤਾਂ ਡਰ ਲੱਗਦਾ ਬੰਦੇ ਦੇ ਅੰਦਰ ਨੂੰ, ਤੇ ਦੂਸਰਾ ਉਹਦਾ ਅੰਦਰ ਕਾਲਾ ਪੈਂਦਾ। ਉਸ ਨੂੰ ਮੈਂ ਬਹੁਤ ਗਿਣਤੀ ਚ ਕਹਿ ਰਿਹਾ ਸਾਰੇ ਦੀ, ਉਹਦਾ ਅੰਦਰ ਕਾਲਾ ਪੈਂਦਾ ਵੀ ਕਿਸੇ ਤਰੀਕੇ ਨਾਲ ਇਹਨੂੰ ਸਮੇਟਿਆ ਜਾਏ। ਜੀ ਸਤਿਗੁਰੂ ਨੇ ਬਾਣੀ ਵਿਚ ਕਿਹਾ, ਭਾਈ ਬੰਦ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਇਹ ਸ਼ਬਦ ਸਤਿਗੁਰਾਂ ਨੇ ਵਰਤਿਆ, ਭਰਾ ਹੈ, ਰਿਸ਼ਤੇਦਾਰ ਨੇ, ਮਿੱਤਰ ਨੇ, ਕਹਿੰਦੇ ਉਹ ਵੀ ਇਹ ਕਹਿਣ ਲੱਗ ਪਏ ਨੇ ਸਵੇਰਾ ਦਰ ਤੇ ਸਵਕ ਤੇ ਵਕਤ ਨਾਲ ਇਹਨੂੰ ਇੱਥੋਂ ਲੈ ਜਾਓ। ਤੇ ਮੈਂ ਫਿਰ ਬੇਨਤੀ ਕਰਾਂ ਸੀ, ਥੋੜਾ ਲੋੜਾਂ ਨਾਲ ਜੁੜਿਆ, ਮੈਂ ਕੱਲ ਪਰਸੋਂ ਇੱਕ ਦਿਨ ਇਹ ਸ਼ਬਦ ਪੜ ਰਿਹਾ ਸਾਂ। ਹਰ ਇੱਕ ਦੀ ਆਪੋ ਆਪਣੀ ਥਾਂ ਹੈ, ਪਰ ਮੈਂ ਥੋੜਾ ਜਿਹਾ ਵਿਸ਼ੇ ਤੋਂ ਨਿਕਲ ਕੇ, ਜਦੋਂ ਮਾਪੇ ਚਲੇ ਜਾਂਦੇ ਆ ਤੁਰਦੇ ਆ, ਅੱਜ ਮੈਂ ਵੀ ਬੇਨਤੀ ਕਰਨੀ ਹੈ ਕਿ ਜਿਹੜੇ ਭਗਤੀ ਵਾਲੇ ਨੇ ਨਾ, ਉਹ ਬਿਨਸਨੇ ਨੂੰ ਮੌਤ ਨੂੰ ਦੇਖ ਕੇ ਵੀ ਆਪਣੇ ਮਨ ਨੂੰ ਝੰਜੋੜਦੇ ਨੇ, ਤੂੰ ਰੱਬ ਦੀ ਬੰਦਗੀ ਕਰ, ਇੱਕ ਦਿਨ ਤੂੰ ਵੀ ਮਰਨਾ ਹੈ। ਜਿਸ ਬੰਦੇ ਨੇ ਬੰਦਗੀ ਦੀ ਨਾਸ਼ਵਾਨਤਾ ਦਾ ਸਮਝ ਨਹੀਂ, ਉਹ ਮਰੇ ਹੋਏ ਨੂੰ ਦੇਖ ਕੇ, ਬਿਨਸੇ ਹੋਏ ਨੂੰ ਦੇਖ ਕੇ ਕਹੇਗਾ ਨਹੀਂ ਇਹ ਚਲਾ ਗਿਆ, ਮੈਨੂੰ ਤਾਂ ਕੋਈ ਪਰਵਾਹ ਨਹੀਂ। ਉਹਨੇ ਗੱਲ ਬੜੀ ਸੁਣੀ ਕਿ ਵਿਦਵਾਨ ਨੇ, ਉਹ ਕਹਿੰਦਾ ਜਦੋਂ ਸਾਰਿਆਂ ਲਈ ਨਹੀਂ ਪਰ ਬਹੁ ਗਿਣਤੀ ਚ ਕਹੇ, ਘਰ ਚੋਂ ਮਾਂ ਬਾਪ ਤੁਰਦਾ ਨਾ, ਜ਼ਿਆਦਾ ਨਹੀਂ ਪਰ ਹੈ ਬਹੁਤ, ਮਾਪੇ ਤੁਰਦੇ ਆ ਤੇ ਪੁੱਤਰ ਨੂੰ ਆ ਕਈ ਵਾਰੀ ਕਹਿੰਦੇ ਚੱਲ ਹੁਣ ਵਿਹੜਾ ਖੁੱਲਾ ਹੋ ਗਿਆ, ਧੀਆਂ ਕਹਿਣ ਲੱਗ ਪਈਆਂ ਦੀਆਂ ਅੱਜ ਤੋਂ ਬਾਅਦ ਵਿਹੜਾ ਖਾਲੀ ਹੋ ਗਿਆ। ਫਿਰ ਸ਼ਬਦ ਸੁਣਿਓ, ਪੁੱਤਰ ਨੂੰ ਆ ਕਹਿਣ ਲੱਗ ਪੈਂਦੇ ਆ ਕਿ ਚਲੋ ਅੱਜ ਕਮਰਾ ਖਾਲੀ, ਵਿਹੜਾ ਜਿਹੜਾ ਖੁੱਲਾ ਹੋ ਗਿਆ, ਚਲੇ ਗਏ। ਪਰ ਧੀ ਦਾ ਇੱਕ ਐਸਾ ਹੁੰਦਾ, ਉਹ ਕਹਿੰਦੀ ਨਹੀਂ ਅੱਜ ਖੁੱਲਾ ਨਹੀਂ ਹੋਇਆ, ਅੱਜ ਮੇਰੇ ਵਾਸਤੇ ਸਦਾ ਲਈ ਖਾਲੀ ਹੋ ਗਿਆ। ਇਹ ਵੀ ਬੰਦੇ ਦੀ ਬਿਰਤੀ ਹੈ, ਇਹ ਵੀ ਸੱਚ ਹੈ ਕਿ ਜਿਹੜਾ ਕਹਿ ਰਿਹਾ ਖੁੱਲਾ ਹੋ ਰਿਹਾ ਉਹ ਇਹ ਸਮਝ ਰਿਹਾ ਸ਼ਾਇਦ ਇਹ ਚਲੇਗਾ, ਮੈਂ ਨਹੀਂ ਜਾਣਾ, ਮੈਂ ਸਥਿਰ ਰਹਿਣਾ। ਸਤਿਗੁਰੁ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਸਾਧੋ ਰਚਨਾ ਰਾਮ ਬਨਾਈ ਇੱਕ ਬਿਨਸੈ ਇੱਕ ਅਸਥਿਰ ਮਨ ਹੈ ਅਚਰਜ ਲਖਿਓ ਨਾ ਜਾਈ। ਇਹ ਹੈਰਾਨਗੀ ਦੀ ਗੱਲ ਹੈ, ਇੱਕ ਮਰ ਰਿਹਾ ਹੈ ਬਿਨਸ ਰਿਹਾ ਹੈ, ਦੂਜਾ ਜਿਹੜਾ ਉਹ ਸਮਝ ਰਿਹਾ ਕਿ ਮੈਂ ਰਹਿਣਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿਚੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਦਰਸ਼ਨ ਕਰਨੇ ਵੀ ਜਿਹੜੀ ਇਹ ਰਚਨਾ ਹੈ ਇਹ ਬੜਾ ਵਿਰੋਧੀ ਭਾਸ ਹੈ ਜੀ, ਇਹ ਸਬਜੈਕਟ ਇਹਦੇ ਵਿਚ ਦਵੰਧ ਬੜੀ ਹੈ। ਮੈਂ ਇੱਕ ਵਾਰ ਜਦੋਂ ਅਸੀਂ ਕਥਾ ਕਰ ਰਹੇ ਸੀ ਮੈਂ ਅਰਜ਼ ਕੀਤੀ ਸੀ ਕਿ ਗੁਰਬਾਣੀ ਇਹਨੂੰ ਸੱਤ ਵੀ ਮੰਨਦੀ ਹੈ ਤੇ ਅੱਜ ਗੁਰੂ ਜੀ ਇਸੇ ਵਿਰੋਧਾਭਾਸ ਜਿਹੜਾ ਸ਼ਬਦ ਹੈ ਕਿ ਇੱਕ ਸੱਚ ਮੰਨ ਰਿਹਾ ਦੂਜਾ ਝੂਠ ਮੰਨ ਰਿਹਾ ਉਹਦਾ ਜ਼ਿਕਰ ਵੀ ਕਰਦੇ ਆ, ਖਾਸ ਕਰਕੇ ਆਸਾ ਕੀ ਵਾਰ ਵਿਚ ਆਪਾਂ ਜਦੋਂ ਪੜ੍ਹਦੇ ਹਾਂ ਸੱਚੇ ਤੇਰੇ ਖੰਡ, ਇਹ ਰਚਨਾ ਹੀ ਹੈ ਨਾ, ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ। ਦੂਜੇ ਪਾਸੇ ਅੱਗੇ ਆਪਾਂ ਇਸੇ ਬਚਨ ਵਿਚ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ, ਫਿਰ ਬਿਨਸਨਾਰ ਕਿਉਂ ਹੈ? ਤੇ ਨਾਲ ਹੀ ਮਹਾਰਾਜ ਅੱਗੇ ਜਾ ਕੇ ਬਚਨ ਕਰ ਦਿੰਦੇ ਵਾਚਿਆ ਸੀ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਜੱਗ ਤੇ ਸੰਸਾਰ ਦੇ ਲਫ਼ਜ਼ੀ ਅਰਥ ਇੱਕੋ ਹੀ ਕਰਾਂਗੇ ਨਾ, ਜੱਗ ਔਰ ਸੰਸਾਰ। ਇੱਕ ਪਾਸੇ ਇਹ ਜੱਗ ਸੱਚੇ ਕੀ ਹੈ ਕੋਠੜੀ, ਦੂਜੀ ਤਰਫ ਗੁਰੂ ਜੀ ਕਹਿ ਰਿਹਾ ਕੂੜ ਸਭ ਸੰਸਾਰ ਕੀਤੀ ਸੀ, ਇਹ ਵੀ ਮਿਥਿਆ ਹੈ, ਦ੍ਰਿਸ਼ਟਮਾਨ ਵੀ ਮਿਥਿਆ ਹੈ। ਪਰ ਜਿਹੜਾ ਇਹਦੇ ਵਿਚ ਰਚਨਾ ਕਰਨ ਵਾਲਾ ਬੈਠਾ ਹੈ ਨਾ, ਜਿਹੜਾ ਪ੍ਰਭੂ ਜਿਹੜੀ ਚੇਤਨਾ ਜਿਹੜੀ ਸਤਿਆ ਹੈ, ਯਾਦ ਰੱਖਿਓ ਉਹ ਮਿਥਿਆ ਨਹੀਂ, ਉਹਨੇ ਇਸ ਦੇ ਬਿਨਸਨ ਤੋਂ ਬਾਅਦ ਵੀ ਕਾਇਮ ਰਹਿਣਾ ਹੈ। ਪਰ ਇਹ ਫਿਰ ਮਨ ਸੀ ਵੀ ਜੇ ਸੱਚੇ ਕੀ ਕੋਠੜੀ ਹੈ ਤੇ ਫਿਰ ਝੂਠ ਕਿਉਂ? ਮੇਰੇ ਮਨ ਚ ਵੀ ਬੜੀ ਵਾਰੀ ਆਉਂਦਾ ਸੀ ਜੀ, ਕਿਉਂਕਿ ਗੁਰਬਾਣੀ ਜਦੋਂ ਆਪ ਜੀ ਪਾਠ ਕਰਦੇ ਹੋ ਕਈ ਸ਼ਬਦ ਇਸ ਤਰ੍ਹਾਂ ਪੜ੍ਹਨ ਨੂੰ ਮਿਲਦੇ ਆ, ਓਪਰੀ ਨਜ਼ਰ ਨਾਲ ਲੱਗਦਾ ਜੀ ਇਹ ਇੱਕ ਦੂਜੇ ਨੂੰ ਕੱਟ ਤਾਂ ਨਹੀਂ ਰਹੇ, ਵਿਰੋਧਾਭਾਸੀ ਨੇ। ਪਰ ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦਾ ਹਰ ਸ਼ਬਦ ਜਿਹੜਾ ਜਿਹਦੀ ਸਮਝ ਆਪਾਂ ਨੂੰ ਨਹੀਂ ਪੈ ਰਹੀ, ਕਦੀ ਇਹ ਖਿਆਲ ਨਹੀਂ ਲਿਆਉਣਾ ਵੀ ਇਹ ਠੀਕ ਨਹੀਂ ਵਿਰੋਧਾਭਾਸੀ ਹੈ, ਨਹੀਂ ਇੱਕ ਦੂਜੇ ਦਾ ਵਿਰੋਧੀ ਹੈ। ਅਰਦਾਸ ਕਰੀਏ ਬਾਣੀ ਪੜ੍ਹਦਿਆਂ ਉਹਨਾਂ ਸ਼ਬਦਾਂ ਦੇ ਅਰਥ ਤੁਹਾਨੂੰ ਕਿਤੇ ਹੋਰ ਥਾਂ ਤੋਂ ਪਾਠ ਕਰਦਿਆਂ ਮਿਲ ਜਾਣਗੇ। ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀ ਕੀਤੀ? ਫਿਰ ਅਰਜ਼ ਹੈ ਕਿ ਇੱਕ ਕਹਿ ਰਿਹਾ ਸੱਚ ਹੈ, ਦੂਜੇ ਪਾਸੇ ਮਹਾਰਾਜ ਵੀ ਕਹਿ ਰਿਹਾ ਕੂੜ ਸਭ ਸੰਸਾਰ। ਉੱਥੇ ਅਖੀਰ ਤੇ ਸਤਿਗੁਰਾਂ ਨੇ ਇਹ ਦੱਸਿਆ ਵੀ ਬਿਨਸਨ ਅਖਾਰ ਹੈ, ਜਦੋਂ ਤੁਸੀਂ ਆਪਣੇ ਅੰਦਰੋਂ ਪਰਮਾਤਮਾ ਨੂੰ ਭੁਲਾ ਕੇ ਸਿਰਫ ਆਪਣੀ ਬਾਹਰ ਦੀ ਹੋਂਦ ਨੂੰ ਸਵੀਕਾਰਦੇ ਹੋ, ਦ੍ਰਿਸ਼ਟ ਮਾਨ ਨੂੰ ਸਵੀਕਾਰ ਰਹੇ ਹੋ, ਜਿਹੜਾ ਚਲਾ ਰਿਹਾ ਉਹਨੂੰ ਸਮਝ ਨਹੀਂ ਰਹੇ, ਤੇ ਉਦੋਂ ਗੁਰੂ ਕਹਿੰਦਾ ਨਹੀਂ ਓਏ ਇਹ ਕੂੜਾ ਹੀ ਇਹਨੇ ਡਿੱਗ ਪੈਣਾ, ਤੇ ਜਦੋਂ ਸਿਮਰਨ ਵਿਚ ਜੁੜ ਜਾਓ ਉਦੋਂ ਕਹਿੰਦਾ ਨਹੀਂ ਇਹ ਢਾਂਚਾ ਵੀ ਤਾਂ ਚੱਲਦਾ ਪਿਆ ਇਹਨੂੰ ਕੋਈ ਸੱਚਾ ਚਲਾ ਰਿਹਾ ਹੈ। ਇਸੇ ਕਰਕੇ ਸਤਿਗੁਰਾਂ ਨੇ ਇਸ ਸਲੋਕ ਦੇ ਅਖੀਰ ਵਿਚ ਕਿਹਾ ਕਿ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ। ਤੇ ਆਹ ਨੁਕਤਾ ਸਮਝਣ ਵਾਲਾ, ਤੁਧ ਬਾਜ ਤੇਰੇ ਤੋਂ ਬਿਨਾ, ਜੇ ਤੂੰ ਨਹੀਂ ਤੇ ਸਭ ਬਿਨਸਨਕਾਰ ਖਤਮ ਹੈ। ਹਜ਼ੂਰ ਕਹਿ ਰਹੇ ਨਾਨਕ ਵਖਾਣੈ ਬੇਨਤੀ ਤੁਧ ਬਾਜ, ਕੂੜੋ ਕੂੜ ਤੇਰੇ ਤੋਂ ਬਿਨਾ ਸੱਚ ਏਵੇ ਕਿਸ ਦੀ ਕੋਈ ਹੋਂਦ ਨਹੀਂ। ਮੈਂ ਤਾਂ ਬੇਨਤੀ ਕੀਤੀ ਜੀ, ਗੁਰੂ ਸਾਹਿਬ ਨੇ ਸਾਨੂੰ ਪਹਿਲਾਂ ਤਾਂ ਇਹਦੇ ਵਿਚ ਅੱਜ ਦੇਖਿਓ ਸ਼ਬਦ ਵਿਚ ਦੋ ਤਿੰਨ ਬਚਨ ਕਹੇ ਆ, ਇੱਕ ਤਾਂ ਕਿਹਾ ਵੀ ਸੰਸਾਰ ਨਾਸ਼ਵੰਤ ਹੈ, ਤੇ ਸੰਸਾਰ ਦੀ ਗੱਲ ਕਰਦਿਆਂ ਕਰਦਿਆਂ ਫਿਰ ਕਹਿ ਦਿੱਤਾ ਕਿ ਜਿਹੜਾ ਸੰਸਾਰ ਨੂੰ ਸੱਚ ਸਮਝੀ ਬੈਠਾ ਇਹ ਆਪਣੇ ਤਨ ਨੂੰ ਵੀ ਸੱਚ ਸਮਝੀ ਬੈਠਾ, ਇਹ ਸਮਝਦਾ ਮੈਂ ਕਦੀ ਜਾਣਾ ਨਹੀਂ। ਇੱਥੇ ਸਤਿਗੁਰੂ ਨੇ ਸੰਸਾਰ ਔਰ ਤਨ ਦੋਨਾਂ ਦੀ ਨਾਸ਼ਵੰਤਤਾ ਦਾ ਜ਼ਿਕਰ ਕੀਤਾ। ਜਦੋਂ ਅਸੀਂ ਸੰਸਾਰ ਦੀ ਪੜ੍ਹਨੇ ਤੇ ਗੁਰੂ ਤੇਗ ਬਹਾਦਰ ਦੇ ਆ ਤਿੰਨ ਚਾਰ ਬਚਨ ਨੇ ਜੀ, ਮੇਰੀ ਇੱਛਾ ਹੈ ਕਿ ਮੈਂ ਨਾਲ ਨਾਲ ਸਲੋਕ ਵੀ ਜਿੱਥੇ ਪ੍ਰਮਾਣ ਢੁਕਣਗੇ ਆਪਾਂ ਜ਼ਰੂਰ ਪੜਾਂਗੇ। ਇਹ ਰਚਨਾ ਜਿਹੜੀ ਕੀਤੀ ਹੈ ਇਹ ਬਿਨ ਸੰਖਾਰ ਹੈ। ਗੁਰੂ ਸਾਹਿਬ ਕਹਿੰਦੇ ਨੇ ਦੇਖੋ ਇੱਕ ਚਾਰਕ ਬਚਨ, ਇੱਕ ਤਾਂ ਜੈਸੇ ਜਲਤੇ ਬੁੱਧ ਬੁੱਧਾ, ਇਹ ਰਚਨਾ ਕਿਵੇਂ ਬਿਨ ਸੰਖਾਰ ਹੈ, ਜਿਵੇਂ ਪਾਣੀ ਦੇ ਵਿੱਚੋਂ ਬੁਲਬੁਲੇ ਨਿਕਲਦੇ ਆ, ਜੈਸੇ ਜਲਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਸਿੱਧੇ ਸ਼ਬਦ ਨੇ ਹਿੰਦੀ ਦੇ, ਪੈਦਾ ਹੁੰਦੇ ਨੇ ਤੇ ਵੇਖਦਿਆਂ ਵੇਖਦਿਆਂ ਬਿਨਸ ਜਾਂਦੇ ਨੇ। ਸਿਰਫ ਹਵਾ ਦੇ ਦੋਸ਼ ਕਰਕੇ ਪਾਣੀ ਚੋਂ ਬੁਲਬੁਲਾ ਬਣਿਆ, ਜਦੋਂ ਹਵਾ ਨਿਕਲ ਜਾਏ ਉਹ ਬੁਲਬੁਲਾ ਖਤਮ ਹੋ ਜਾਂਦਾ। ਪਿਆਰਿਓ ਆ ਚੇਤਨਾ ਕਰਕੇ ਦ੍ਰਿਸ਼ਟਮਾਨ ਹੈ, ਜਿੱਦਣ ਉਸਨੇ ਆਪਣੀ ਚੇਤਨਾ ਨੂੰ ਆਕਰਸ਼ਣ ਕਰ ਲਿਆ, ਖਿੱਚ ਲਿਆ, ਇਹ ਜੋ ਕੋਈ ਦਿਸਦਾ ਪਿਆ ਸਾਰਾ ਬੁਲਬਲਾ ਜਿਹੜਾ ਖਤਮ ਹੋ ਜਾਏਗਾ। ਪਰ ਇੱਥੇ ਪਾਣੀ ਦਾ ਬੁਲਬਲਾ ਨਹੀਂ ਕਿਹਾ, ਇਹ ਸਰੀਰ ਨੂੰ ਨਹੀਂ ਕਿਹਾ, ਇੱਥੇ ਜਗਤ ਨੂੰ ਕਿਹਾ। ਮੈਂ ਜਗਤ ਲਈ ਬਾਣੀ ਵਿੱਚੋਂ ਵੱਖਰੇ ਬਚਨ ਨੇ, ਸਰੀਰ ਲਈ ਵੱਖਰੇ ਨੇ, ਪਰ ਭਾਵ ਦੋਨਾਂ ਦਾ ਇੱਕੋ ਹੈ। ਜੈਸੇ ਜਲ ਤੇ ਬੁਦਬਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ। ਇਹ ਬਿਨਸੇ ਕੀ ਉਪਜਦਾ ਵੀ ਹੈ ਤੇ ਬਿਨਸਦਾ ਵੀ ਹੈ। ਦੂਸਰਾ ਬਚਨ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਚ ਇੱਕ ਹੋਰ ਕੀਤਾ ਹੈ, ਜਿਹੜਾ ਆਪ ਪੜ੍ਹਦੇ ਹੋ, ਜਿਉਂ ਸੁਪਨਾ ਅਰ ਪੇਖਣਾ। ਜਿਵੇਂ ਅਸੀਂ ਰਾਤ ਨੂੰ ਸੁਪਨਾ ਦੇਖਦੇ ਹਾਂ, ਤੇ ਪੇਖਣਾ ਦਾ ਅਰਥ ਮੈਂ ਇੱਕ ਵਾਰ ਕੀਤਾ ਸੀ ਤਮਾਸ਼ਾ, ਜਿਵੇਂ ਬਾਜ਼ੀਗਰ ਖੇਡ ਨਹੀਂ ਕਰਦਾ, ਤਮਾਸ਼ੇ ਵਾਲਾ, ਮਦਾਰੀ ਵਾਲਾ। ਜਿਵੇਂ ਮਦਾਰੀ ਵਾਲਾ ਜਾਂ ਬਾਜ਼ੀਗਰ ਆਪਣੀ ਕਈ ਤਰ੍ਹਾਂ ਦੀ ਖੇਡ ਕਰਦਾ, ਕਿੰਨਾ ਸਾਜੋ ਸਮਾਨ ਕੱਢਦਾ, ਪਰ ਉਹਨੂੰ ਵੀ ਪਤਾ ਹੈ ਕਿ ਜੋ ਕੁਝ ਮੈਂ ਦਿਖਾ ਰਿਹਾ ਇਹ ਸੱਚ ਕੁਝ ਨਹੀਂ, ਪਤਾ ਉਹਨੂੰ ਵੀ। ਮੈਂ ਲੋਕਾਂ ਦੀਆਂ ਅੱਖਾਂ ਨੂੰ ਭੁਲੇਖਾ ਪਾਇਆ। ਤੁਸੀਂ ਦੇਖਦੇ ਹੋ ਅੱਜ ਵੀ ਤਮਾਸ਼ੇ ਕਰਦੇ ਆ, ਟਿਕਟਾਂ ਲੱਗਦੀਆਂ ਨੇ। ਪਹਿਲਾਂ ਆਪਣੇ ਭਾਰਤ ਵਿੱਚ ਚੁਰਸਤਿਆਂ ਵਿੱਚ ਖਲੋ ਕੇ ਕਲਾ ਇਸ ਹੁਨਰ ਤੋਂ ਲੋਕ ਦਿਖਾਉਂਦੇ ਸਨ, ਪਰ ਉਹ ਕਿੰਨਾ ਸਮਾਂ ਸਾਜੋ ਸਮਾਨ ਕੱਢਦਾ, ਤੇ ਕੱਢਣ ਤੋਂ ਬਾਅਦ ਉਹ ਕਹਿੰਦਾ ਸੀ ਤੁਸੀਂ ਜੇ ਮੇਰੀ ਗੇਮ ਖੇਲ ਦੇਖਿਆ ਨਾ, ਤੇ ਮੈਨੂੰ 94-98 ਕੋਈ ਟਕਾ ਰੁਪਈਆ ਜ਼ਰੂਰ ਦੇ ਕੇ ਜਾਇਓ। ਉਹ ਗੱਲ ਸਮਝਾ ਰਿਹਾ ਸੀ ਸਾਨੂੰ ਕਿ ਜੋ ਤੁਹਾਨੂੰ ਮੈਂ ਦਿਖਾਇਆ ਇਹ ਹਕੀਕਤ ਵਿੱਚ ਸਿਰਫ ਇੱਕ ਮੇਰੀ ਕਲਾ ਹੈ, ਤੁਹਾਡੀਆਂ ਅੱਖਾਂ ਨੂੰ ਭੁਲੇਖਾ ਹੈ। ਜੇ ਸਭ ਕੁਝ ਸੱਚ ਹੁੰਦਾ ਤੇ ਤੁਹਾਡੇ ਕੋਲੋਂ ਰੁਪਈਏ ਮੈਂ ਕਿਉਂ ਮੰਗਾਂ। ਇੱਥੇ ਪੇਖਣਾ ਦਰਥ ਤਮਾਸ਼ਾ, ਜਿਹੜਾ ਦਿਸ ਰਿਹਾ ਪਰ ਸੱਚ ਨਹੀਂ। ਜਿਉਂ ਸੁਪਨਾ ਅਰ ਪੇਖਣਾ ਐਸੇ ਜਾਗੋ ਜਾਨ, ਇਨ ਮੈਂ ਕੱਚ ਸਾਚੋ ਨਹੀਂ ਨਾਨਕ ਕਹਿਓ ਬਖਾਨ, ਇਸ ਵਿੱਚ ਕੁਝ ਸੱਚ ਨਹੀਂ। ਇਹ ਬਿਨਸਨਕਾਰ ਹੈ। ਦੂਸਰਾ ਇੱਕ ਬਚਨ, ਜਗ ਰਚਨਾ ਸਭ ਝੂਠ ਹੈ। ਮੈਂ ਤਾਂ ਹੀ ਸਤਿਗੁਰੂ ਦੇ ਬਚਨ ਲੈ ਲਿਆ। ਕੱਲ ਮੈਂ ਆਪ ਨੂੰ ਅਰਜ਼ ਵੀ ਕੀਤੀ ਸੀ, ਘੱਟੋ ਘੱਟ ਸ਼ਲੋਕਾਂ ਦਾ ਪਾਠ ਪੁਰਬ ਤੱਕ ਆਪਾਂ ਸਾਰੇ ਜ਼ਰੂਰ ਕਰੀਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨਾਲ ਰੋਜ਼ ਗੱਲਾਂ ਹੋਣ। ਹਜ਼ੂਰ ਕਹਿੰਦੇ ਜਗ ਰਚਨਾ ਸਭ ਝੂਠ ਕਹਿ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਚਾਰ ਪ੍ਰਮਾਣ ਹੋ ਗਏ, ਉਦਾਹਰਨਾਂ ਹੋ ਗਈਆਂ ਨਾਸ਼ਵੰਤਾ ਤੇ। ਇੱਕ ਪਾਣੀ ਦਾ ਬੁਲਬਲਾ, ਦੂਜਾ ਸੁਪਨਾ, ਤੀਸਰਾ ਤਮਾਸ਼ਾ, ਤੇ ਚੌਥਾ ਸਤਿਗੁਰਾਂ ਨੇ ਸ਼ਬਦ ਵਰਤਿਆ ਬਾਲੂ ਕੀ ਭੀਤ, ਕਿ ਜਿਵੇਂ ਰੇਤ ਦੀ ਦੀਵਾਰ ਕੰਧ ਖੜੀ ਕਰੀਏ, ਉਹ ਕੰਧ ਬੜੀ ਜਲਦੀ ਢਹਿ ਜਾਣੀ ਹੈ। ਬਸ ਜਗਤ ਰਚਨਾ ਇਸ ਤਰ੍ਹਾਂ ਹੈ ਜਿਵੇਂ ਇੱਕ ਰੇਤ ਦੀ ਕੰਧ ਹੈ। ਫਿਰ ਇਸ ਤੋਂ ਅੱਗੇ ਇੱਕ ਬਚਨ ਜਿਹੜਾ ਆਪ ਸਾਰੇ ਜਾਣਦੇ ਹੋ, ਰਾਮ ਗਇਓ ਰਾਵਣ ਗਇਓ। ਜ਼ਿਆਦਾ ਇਹਦੀ ਡਿਟੇਲ ਨਹੀਂ, ਪਰ ਜਗਤ ਰਚਨਾ ਹੈ। ਰਾਮ ਜੀ ਚਲੇ ਗਏ, ਰਾਵਣ ਵੀ ਚਲਾ ਗਿਆ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਤਿਰ ਕੱਛ ਨਹੀਂ ਸੁਪਨੇ ਜਿਉਂ ਸੰਸਾਰ। ਮਹਾਰਾਜ ਕਹਿੰਦੇ ਨੇ ਇਹ ਸਥਿਰਤਾ ਨਹੀਂ, ਇਹਨੇ ਜਾਣਾ ਹੈ। ਫਿਰ ਜੋ ਕੁਝ ਦਿਸ ਰਿਹਾ, ਮਨ ਚ ਬੜੇ ਸਵਾਲ ਉੱਠਦੇ ਨੇ, ਜੇ ਸਭ ਕੁਝ ਜਾਣਿਆ ਪਸਾਰਾ ਕਾਹਦਾ ਕੀਤਾ? ਇਹਦਾ ਵੀ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਦਿੰਦੇ ਆ। ਮਹਾਰਾਜ ਜੀ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਆਨੰਦਪੁਰ ਸਾਹਿਬ ਵਸਾਇਆ, ਆਪ ਨੂੰ ਪਤਾ ਹੋਣਾ ਵੀ ਕੈਲੂਰ ਦੀ ਰਿਆਸਤ ਹੈ। ਰਾਜਾ ਦੀਪ ਚੰਦ ਦੀ ਮੌਤ ਹੋ ਗਈ, ਵੈਸੇ ਕੋਈ ਦਲੀਪ ਚੰਦ ਕਹਿੰਦੇ ਆ, ਤਾਰਾ ਚੰਦ ਦਾ ਬੇਟਾ ਸੀ। ਇਹ ਤਾਰਾ ਚੰਦ ਉਹ ਰਾਜਾ ਸੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲੇ ਚੋਂ ਮੁਕਤ ਕਰਾ ਕੇ ਲਿਆਏ ਸਨ। ਮੈਂ ਆਪ ਜੀ ਨੂੰ ਇੱਕ ਵਾਰ ਸ਼ਾਇਦ ਇੱਥੇ ਹੀ ਬੇਨਤੀ ਕੀਤੀ ਸੀ ਕਿ 52 ਹੀ ਰਾਜੇ ਕਿਉਂ ਨੇ? ਕਿ ਗਵਾਲੀਅਰ ਦੇ ਕਿਲੇ ਵਿੱਚ ਹੋਰ ਮਜ਼ਲੂਮ ਕੋਈ ਨਹੀਂ ਸਨ? ਕਿ ਸਤਿਗੁਰੂ ਸਿਰਫ ਰਾਜਿਆਂ ਨੂੰ ਬਾਹਰ ਕੱਢਣ ਆਏ ਸਨ? ਨਹੀਂ ਗੁਰਮੁਖੋ, ਜਿਹੜਾ ਗਵਾਲੀਅਰ ਦਾ ਕਿਲਾ ਸੀ ਨਾ ਜੀ, ਗੁਰੂ ਹਰਗੋਬਿੰਦ ਸਾਹਿਬ ਨੂੰ ਕਿਉਂ ਕਿਲੇ ਚ ਉੱਥੇ ਕੈਦ ਕੀਤਾ ਗਿਆ? ਉਹ ਕਿਲਾ ਦਰਅਸਲ ਸਿਆਸੀ ਕੈਦੀਆਂ ਦਾ ਸੀ, ਜਿਨ੍ਹਾਂ ਵਿੱਚੋਂ ਇਹ ਪਤਾ ਲੱਗ ਜਾਏ ਕਿਤੇ ਬਾਗੀ ਨਾ ਹੋ ਜਾਣ, ਹਕੂਮਤ ਲਈ ਖਤਰਾ ਨਾ ਪੈਦਾ ਹੋ ਜਾਏ, ਉਨ੍ਹਾਂ ਨੂੰ ਉਸ ਕਿਲੇ ਦੇ ਵਿੱਚ ਭੇਜਿਆ ਜਾਂਦਾ ਸੀ ਤੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਂਦਾ ਸੀ। ਇਹੀ ਕਾਰਨ ਉਥੋਂ ਦੇ ਦਰੋਗੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ, ਮਹਾਰਾਜ ਆਪ ਕਿਲੇ ਵਿੱਚ ਆਇਓ, ਪਰ ਇਥੋਂ ਦਾ ਖਾਣਾ ਨਹੀਂ ਖਾਣਾ, ਭੋਜਨ ਨਹੀਂ ਮਾਰਨ ਉੱਥੇ ਛਕਿਆ। ਇਹ ਸਾਰੇ ਸਿਆਸੀ ਕੈਦੀ ਸਨ, ਮਹਾਰਾਜ ਰਾਜਨੀਤਿਕ ਕੈਦੀ ਸਨ। ਜਦੋਂ ਸਤਿਗੁਰੂ ਨਿਕਲੇ, ਇਹਨਾਂ ਰਾਜਿਆਂ ਨੂੰ ਹਜ਼ੂਰ ਨੇ ਬਾਹਰ ਕੱਢਿਆ। ਤਾਰਾ ਚੰਦ ਉਹਨਾਂ ਚੋਂ ਸੀ, ਇਹ ਗੁਰੂ ਘਰ ਦੇ ਸ਼ਰਧਾਲੂ ਬਣੇ। ਇਹਦੇ ਬੇਟੇ ਦੀਪ ਚੰਦ ਦੀ, ਜਿਹਨੂੰ ਦਲੀਪ ਚੰਦ ਕਿਹਾ ਜਾਂਦਾ ਹੈ, ਉਹਦੀ ਮੌਤ ਹੋਈ। ਗੁਰੂ ਘਰ ਨਾਲ ਸੰਬੰਧ ਸੁਖਾਵੇਂ ਸਨ ਇਹਨਾਂ ਦੇ। महाराज गुरु तेग बहादुर सच्चे पातशाह जी उथे गए, मैं दोनों पक्ष रख रहा हां। उथे जो गए ओदी जिहड़ी मरण की रस्म सी ओदे विच शमूलियत कीती, उथे फिर गुरु तेग बहादुर साहब जी ने अपना यह फुरना जाहिर किया। गल चली कि असी एक नगर वसाना चाहते हां, एक सोहना शहर वसाना चाहते हां, पहाड़ियां रमकनीक होण। उस राणी ने कहा महाराज तुसी कृपा करो, मैं आ जमीन माखोवाल की भेटा करनी है। पर सतगुरु गुरु तेग बहादुर साहब कहते नहीं, ये राजियां दी दान दी जमीन नहीं, इस धरती ते बहुत वड्डा इतिहास रचा जाना है। सतगुरु ने पैसे दे के जमीन खरीदी सी, जिहड़ा श्री आनंदपुर साहब है ये किसी का दान कीती हुई जमीन नहीं। हजूर सच्चे पातशाह महाराज जी ने पैसे दे के गुरु तेग बहादुर साहब ने यह जमीन खरीदी। माखोवाल दी ए थां सी क्योंकि कुछ पुरातन साडे लिखारी जेड़े ने ओ माखो दैंत कहिंदे आ वी दैंत सी। पर सतगुरां ने जदों इस शहर दी इस नगर दी मोड़ी गड्डी, मैं कल भी कहा इहदा नाम अपनी माता जी दे नाम ते रखिया सी चक नानकी। कुछ विद्वान कहिंदे आ कि जदों गुरु गोबिंद सिंह महाराज आए ने पटना साहिब तों, कुछ कहिंदे आ पिता गुरुदेव नूं मिले ने ते सतगुरु दे दीदार करके कहिंदे ने आनंद पाया मेरी माए, सतगुरु नूं मैं पाया ते इस शहर दा कस्बे दा नाम आनंदपुर साहिब रख दिता। कुछ खास करके सतबीर सिंह हुणी दा जिक्र करते आ, इत्थे जदों सतगुरु घर बना रहे सन ना ते एक फकीर सी मौले शाह, एक दौले शाह है मौले शाह, इहनूं रोपड़ दा सैयद सी, इहदा इलाके दे विच बड़ा बोलबाला सी, इहदे शरधालू बहुत सन। ਇਹ ਜਦੋਂ ਸਤਿਗੁਰੂ ਨਗਰ ਵਸਾ ਰਿਹਾ ਤੇ ਉਥੋਂ ਲੰਘਿਆ, ਇਹਨੇ ਦੇਖਿਆ ਵੀ ਆਹ ਸੋਹਣੀਆਂ ਇਮਾਰਤਾਂ ਬਣ ਰਹੀਆਂ ਨੇ, ਖੂਹ ਨੇ, ਇਹ ਸਭ ਕੁਝ ਕੀ ਬਣ ਰਿਹਾ ਤੇ ਉੱਤਰ ਮਿਲਿਆ ਜੀ ਇੱਥੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਲਿਕ ਗੁਰੂ ਤੇਗ ਬਹਾਦਰ ਸਾਹਿਬ ਇਹ ਨਗਰ ਵਸਾਉਂਦੇ ਪਏ। ਉਹਨੇ ਸਿੱਖਾਂ ਕੋਲ ਜਿਵੇਂ ਚਿੱਚਰ ਕਰੀ ਦੀ ਹੈ ਨਾ, ਇਸ ਤਰ੍ਹਾਂ ਕਹਿ ਦਿੱਤਾ ਵੀ ਇਹ ਗੁਰੂ ਤਾਂ ਕਹਿੰਦਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਜਿਨ੍ਹਾਂ ਨੇ ਜਾਣਾ ਉਹ ਵਿਸਤਾਰ ਨਹੀਂ ਕਰਦੇ। ਤੇ ਕਹਿੰਦਾ ਆਪ ਦੇਖੋ ਇਮਾਰਤਾਂ ਬਣਾਈ ਜਾਂਦਾ, ਇਹ ਕਿਲੇ ਵਾਹਿਗੁਰੂ ਇਮਾਰਤਾਂ ਖੜੀ ਕਰ ਰਿਹਾ, ਕਿਲੇ ਤਾਂ ਸਤਿਗੁਰਾਂ ਨੇ ਬਾਅਦ ਚ ਬਣਾਏ, ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਮਾਰਤਾਂ ਖੜੀਆਂ ਕਰ ਰਿਹਾ। ਸਿੱਖਾਂ ਨੇ ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸੀ, ਮਹਾਰਾਜ ਜੀ ਨੂੰ ਮਿਲਣ ਚਲਾ ਗਿਆ ਇਹ ਦੀਵਾਨ ਵਿਚ ਗਿਆ ਇਹ ਸੈਯਦ ਰੋਪੜੀ, ਇਹਨੇ ਹਜ਼ੂਰ ਦੇ ਦਰਸ਼ਨ ਕੀਤੇ, ਕੀਰਤਨ ਸੁਣਿਆ, ਸਤਿਗੁਰਾਂ ਨੇ ਲੰਗਰ ਚ ਬਿਠਾ ਕੇ ਪ੍ਰਸ਼ਾਦਾ ਛਕਾਇਆ। ਜਦੋਂ ਇਹਨੇ ਪ੍ਰਸ਼ਾਦਾ ਛਕਿਆ ਨਾਲ ਹਜ਼ੂਰ ਨੇ ਕਿਹਾ ਸੈਯਦ ਜੀ ਤੁਸੀਂ ਜੇ ਅੱਗੇ ਜਾਣਾ ਤੁਹਾਡੀ ਮਰਜ਼ੀ, ਜੇ ਰੁਕੋ ਤੇ ਬਹੁਤ ਚੰਗਾ ਹੋਵੇਗਾ, ਤੁਸੀਂ ਵਿਸ਼ਰਾਮ ਕਰ ਲਓ। ਇਹ ਸੌਂ ਗਿਆ। ਮੈਂ ਆਪ ਨੂੰ ਬੇਨਤੀ ਕਰਾਂਗਾ ਜਿਹੜੇ ਸਾਇੰਟਿਫਿਕ ਇਤਿਹਾਸਕਾਰ ਨੇ ਸਾਇੰਸ ਨੂੰ ਸਾਹਮਣੇ ਰੱਖ ਕੇ ਲਿਖਦੇ ਨੇ ਉਨ੍ਹਾਂ ਨੂੰ ਇਹ ਗੱਲ ਮੇਰੀ ਨਹੀਂ ਚੰਗੀ ਲੱਗਣੀ। ਮੈਂ ਪਹਿਲੀ ਕਹਿ ਦਿਆਂ ਕਿਉਂਕਿ ਉਹ ਕਹਿ ਦੇਣਗੇ ਪੁਰਾਤਨੀਆਂ ਗੱਲਾਂ ਜੀ ਇਹ ਕੀ, ਪਰ ਸਾਖੀਆਂ ਜਿਹੜੀਆਂ ਹੁੰਦੀਆਂ ਨੇ ਇਹ ਸੱਟ ਪਾਉਣ ਵਾਲੀਆਂ ਨਹੀਂ। ਜਿਵੇਂ ਅੱਜ ਕੱਲ ਇਤਿਹਾਸ ਵੇਖੋ, ਸਭ ਤੋਂ ਪਹਿਲਾਂ ਸਨ ਬਾਤਾਂ, ਬਾਤਾਂ ਵਿਚੋਂ ਸਾਖੀਆਂ ਨਿਕਲੀਆਂ ਤੇ ਸਾਖੀਆਂ ਵਿਚੋਂ ਇਤਿਹਾਸ ਨਿਕਲਿਆ। ਤੁਹਾਨੂੰ ਪਤਾ ਆਪਣੇ ਬਜ਼ੁਰਗ ਰਾਤ ਨੂੰ ਘਰ ਚ ਬੈਠੇ ਬਾਤਾਂ ਸੁਣਾਉਂਦੇ ਸਨ, ਕਹਿੰਦੇ ਨਾ ਬਾਤਾਂ ਸੁਣਾਓ, ਤੇ ਬਾਤਾਂ ਵਿਚੋਂ ਸਾਖੀਆਂ ਬਣਦੀਆਂ ਨੇ ਤੇ ਸਾਖੀਆਂ ਦੇ ਵਿੱਚ ਫਿਰ ਇਤਿਹਾਸ ਸਿਰਜੇ ਜਾਂਦੇ। ਕਈ ਸਾਖੀਆਂ ਐਸੀਆਂ ਨੇ ਜਿਹੜੀਆਂ ਬਿੰਬ ਨੇ, ਪ੍ਰਤੀਕ ਨੇ, ਪਰ ਦੁੱਖ ਇਸ ਚੀਜ਼ ਦਾ ਹੈ ਜਿਨ੍ਹਾਂ ਥਾਵਾਂ ਤੇ ਉਹ ਘਟਨਾਵਾਂ ਵਾਪਰੀਆਂ ਨੇ ਉਹ ਥਾਵਾਂ ਕਹਿ ਰਹੀਆਂ ਨੇ ਕੁਝ ਵਾਪਰਿਆ, ਤੇ ਜਿਹੜਾ ਡਰਾਇੰਗ ਰੂਮ ਚ ਬੈਠਾ ਕਿਤਾਬ ਲਿਖ ਰਿਹਾ ਉਹ ਕਹਿੰਦਾ ਮੇਰੇ ਮੁਤਾਬਕ ਇਹ ਨਹੀਂ ਹੋ ਸਕਦਾ। ਅਗਲਾ ਪੁੱਛੇ ਵੀ ਤੇਰੇ ਮੁਤਾਬਕ ਤੇਰੀ ਸੋਚ ਗੁਰੂ ਨਾਨਕ ਦੀ ਰੂਹਾਨੀਅਤ ਨੂੰ ਜਾਣ ਗਈ ਹੈ? ਅਸੀਂ ਨਨਕਾਣਾ ਸਾਹਿਬ ਗਏ, ਉਥੇ ਮਾਲਜੀ ਸਾਹਿਬ ਹੈ ਮਹਾਰਾਜ ਜੀ ਦਾ, ਉਥੇ ਕਿਆਰਾ ਸਾਹਿਬ ਹੈ ਗੁਰੂ ਸਾਹਿਬ ਦਾ, ਉਥੇ ਸਤਿਗੁਰੂ ਦਾ ਤੰਬੂ ਸਾਹਿਬ ਹੈ ਜਿੱਥੇ ਸਰਪ ਨੇ ਛਾਂ ਕੀਤੀ। ਮੈਨੂੰ ਪਤਾ ਭਾਈ ਬਾਲੇ ਵਾਲੀ ਸਾਖੀ ਤੇ ਸਿਰਫ ਗੁਰੂ ਨਾਨਕ ਪ੍ਰਕਾਸ਼ ਚ ਹੈ, ਪਰ ਉਹ ਥਾਂ ਬੋਲ ਕੇ ਕਹਿ ਰਹੀ ਇੱਥੇ ਘਟਨਾ ਵਾਪਰੀ, ਖੇਤ ਹਰਾ ਹੋਇਆ ਕਿਆਰਾ ਸਾਹਿਬ ਕਹਿ ਰਹੇ। ਕਿੰਨੇ ਉਹਨੂੰ ਹਜ਼ੂਰ ਨੇ ਪ੍ਰਸ਼ਾਦਾ ਛਕਾਇਆ ਤੇ ਨੀਂਦ ਆ ਗਈ, ਸੌ ਗਿਆ। ਸੁਪਨੇ ਚ ਕੀ ਦੇਖਦਾ ਹੈ ਆਪ, ਮੈਂ ਫਿਰ ਅਰਜ਼ ਕਰਾਂਗਾ, ਫਰਾਇਡ ਨੇ ਸੁਪਨੇ ਸਬੰਧੀ ਬਹੁਤ ਕੁਝ ਲਿਖਿਆ। ਉਹ ਕਹਿੰਦਾ ਜਿਹੋ ਜਿਹੇ ਤੁਹਾਨੂੰ ਰਾਤ ਨੂੰ ਸੁਪਨੇ ਆਉਂਦੇ ਨੇ ਨਾ, ਉਹ ਚੀਜ਼ਾਂ ਤੁਹਾਡੀ ਵਾਸ਼ਨਾ ਦੀ ਵਿਆਖਿਆ ਕਰਦੀਆਂ। ਸਵੇਰੇ ਦਿਸਦੇ ਬਿੰਬ ਨੇ ਸੁਪਨਾ ਆ ਗਿਆ, ਕਿਉਂਕਿ ਸਾਡੇ ਇਸ ਮਾਈਂਡ ਵਿੱਚ ਬਹੁਤ ਕੁਝ ਆ ਸੁਚੇਤ ਮਨ ਵਿੱਚ ਤੇ ਇੰਨਾ ਹੈ ਹੀ ਕੁਝ ਨਹੀਂ ਜਿੰਨਾ ਕੁ ਸਭ ਕੌਂਸ਼ੀਅਸ ਅਚੇਤ ਮਨ ਵਿੱਚ ਪਿਆ ਹੈ। ਇਹ ਤੇ ਪਿਛਲੇ ਜਨਮ ਹੀ ਲੈ ਕੇ ਬੈਠਾ ਹੋਇਆ। ਫਿਰ ਬੇਨਤੀ ਸੁਣੋ ਇਸ ਨੂੰ, ਹਾਲਾਂਕਿ ਵਿਸ਼ੇ ਆਉਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਦੇ ਸੰਬੰਧ ਵਿੱਚ, ਤੇ ਜੇ ਕੋਈ ਗੱਲ ਬਰੀਕ ਹੋਈ ਮਹਿੰਗੀ ਹੋਈ ਕਥਾ ਤੋਂ ਬਾਅਦ ਆਪ ਜੀ ਪੁੱਛ ਸਕਦੇ ਹੋ, ਮੈਂ ਜ਼ਰੂਰ ਉਸ ਸੰਬੰਧੀ ਦੱਸ ਦਿਆਂਗਾ ਮੈਂ ਕੀ ਕਿਹਾ। ਪਰ ਉਕਤਾਇਓ ਨਾ, ਮੈਂ ਫਿਰ ਤੁਹਾਨੂੰ ਦੁਹਾਈ ਦੇਣਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਰਥ ਗਹਿਰਾਈ ਵਿੱਚ ਨਹੀਂ ਸਮਝਾਂਗੇ, ਸਿਰਫ ਇੱਕ ਆਮ ਕਵਿਤਾ ਬਣ ਕੇ ਰਹਿ ਜਾਏਗੀ ਸਾਡੇ ਲਈ ਬਾਣੀ। ਹਜ਼ੂਰ ਨੇ ਉਹਨੂੰ ਪ੍ਰਸ਼ਾਦਾ ਛਕਾਇਆ, ਸੌਂ ਗਿਆ, ਉਹਨੂੰ ਸੁਪਨਾ ਆਇਆ, ਉਹ ਬਹਿਸ਼ਤ ਵਿੱਚ ਚਲਾ ਗਿਆ। ਕਈ ਵਾਰੀ ਐਸਾ ਹੁੰਦਾ, ਕਈ ਬੰਦੇ ਸੁਪਨੇ ਚ ਕਹਿੰਦੇ ਮੈਂ ਮਰ ਗਿਆ, ਮੈਂ ਫਲਾਣੀ ਥਾਂ ਚਲਾ ਗਿਆ। ਇਹ ਗੁਰੂ ਨੇ ਖੇਡ ਵਰਤਾ ਦਿੱਤੀ, ਸੱਚ ਏਵੇ ਗੁਰੂ ਸੁਪਨੇ ਵਿੱਚ ਸ਼ੰਕੇ ਵੀ ਨਿਵਰਤ ਕਰ ਦਿੰਦਾ, ਗੁਰੂ ਸੁਪਨੇ ਵਿੱਚ ਕਈ ਕਰਮ ਵੀ ਕੱਟ ਦਿੰਦਾ, ਤੇ ਗੁਰੂ ਸੁਪਨੇ ਵਿੱਚ ਝਲਕ ਦੇ ਕੇ ਵਿਛੋੜਾ ਵੀ ਦੂਰ ਕਰ ਜਾਂਦਾ। ਉਹਨੇ ਸੁਪਨੇ ਚ ਕੀ ਦੇਖਿਆ, ਬਹਿਸ਼ਤ ਵਿੱਚ ਚਲਾ ਗਿਆ। ਇੱਕ ਸੱਜਣ ਸਭ ਤੋਂ ਉੱਚਾ, ਉਹਦਾ ਬੜਾ ਸਨਮਾਨ ਹੋ ਰਿਹਾ, ਉਹ ਪੁੱਛਦਾ ਵੀ ਬਾਕੀ ਜੀਵਾਂ ਚੋਂ ਤੇਰਾ ਸਨਮਾਨ ਕਿਵੇਂ। ਉਹ ਕਹਿੰਦਾ ਮੈਂ ਇਸ ਵਿੱਚ ਪਹਿਲੇ ਜਨਮ ਵਿੱਚ ਸ਼ੇਰ ਸਾਂ। ਮੈਂ ਫਿਰ ਬੇਨਤੀ ਕਰਾਂਗਾ ਕਿ ਸਾਖੀ ਦੇ ਬਿੰਬ ਨੂੰ ਸਮਝਿਓ, ਮੈਂ ਇਹ ਫਿਰ ਇਹ ਬੇਨਤੀ ਹੈ। ਸ਼ੇਰ ਦੀ ਬਿਰਤੀ ਹੰਸਿਆਰੀ ਹੈ। ਕਹਿੰਦਾ ਮੈਂ ਸ਼ੇਰ ਸੀ, ਮੈਂ ਆਪਣੇ ਘੁਰਨੇ ਵਿੱਚ ਜਾਣ ਲੱਗਾ, ਸਰਦੀ ਬਹੁਤ ਪੈ ਰਹੀ ਸੀ, ਠੰਡ ਬਹੁਤ ਸੀ, ਬਾਰਿਸ਼ ਹੋਈ, ਮੈਂ ਘੁਰਨੇ ਜਾ ਰਿਹਾ, ਮੈਂ ਕੀ ਦੇਖਿਆ ਮੇਰੇ ਘੁਰਨੇ ਦੇ ਵਿੱਚ, ਘੁਰਨਾ ਸ਼ਬਦ ਆਪਾਂ ਸਮਝਣਾ ਜੀ, ਉਹਦੀ ਗਾਰ ਜਾਂ ਸ਼ਬਦ ਮੈਂ ਬੜੇ ਪੁਰਾਣੇ ਕਈ ਵਰਤਨਾ ਵਾ ਵੀ ਭੁੱਲਣ ਨਾ। ਉਸ ਮੇਰੇ ਘੁਰਨੇ ਵਿੱਚ ਕਹਿੰਦਾ ਵੀ ਅਤਿਥੀ ਬੈਠੇ ਸਨ, ਕਿਸੇ ਨੇ ਸਾਧੂ ਕਿਹਾ, ਕਿਸੇ ਨੇ ਹੋਰ। ਕਹਿੰਦਾ ਮੇਰੇ ਮਨ ਚ ਆਇਆ ਮੈਂ ਅੰਦਰ ਜਾਵਾਂਗਾ, ਡਰ ਕੇ ਬਾਹਰ ਆ ਜਾਣਗੇ। ਮੈਂ ਅੰਦਰ ਨਹੀਂ ਗਿਆ ਵੀ ਅੱਜ ਮੇਰੀ ਗਾਰ ਚ ਸਰਦੀ ਤੋਂ ਵੱਜਣਗੇ, ਬਾਹਰ ਆ ਗਿਆ ਠੰਡ ਚ। ਕਹਿੰਦਾ ਮੈਂ ਠੰਡ ਚ ਮਰ ਗਿਆ, ਮਰਨ ਤੋਂ ਬਾਅਦ ਮੇਰੇ ਉਸ ਨਿੱਕੇ ਜਿਹੇ ਪਰ ਉਪਕਾਰ ਦੀ ਖਾਤਰ ਮੈਨੂੰ ਅੱਲਾ ਨੇ, ਰੱਬ ਨੇ ਬਹਿਸ਼ਤ ਵੀ ਥਾਂ ਦੇ ਦਿੱਤੀ। ਹੁਣ ਜੇ ਇਹਦੀ ਵਿਆਖਿਆ ਮੈਂ ਕਰਾਂਗਾ ਇਸ ਤਰ੍ਹਾਂ, ਸ਼ੇਰ ਹੰਸਿਆਰੀ ਬਿਰਤੀ ਹੈ, ਧੱਕਾ ਕਰਨ ਵਾਲਾ ਕਈ ਵਾਰੀ। ਸੱਚ ਇਹ ਵੇ ਧੱਕਾ ਕਰਨ ਵਾਲੀ ਬਿਰਤੀ ਵੀ ਕਿਤੇ ਪਰ ਉਪਕਾਰ ਕਿਤੇ ਜ਼ਿੰਦਗੀ ਚ ਕਰ ਜਾ, ਰੱਬ ਉਹਦੇ ਗੁਨਾਹ ਬਖਸ਼ ਕੇ ਵੀ ਉਹਨੂੰ ਥਾਂ ਦੇ ਦਿੰਦਾ। ਉਹਨੇ ਕਿਹਾ ਮੈਨੂੰ ਇਹ ਥਾਂ ਮਿਲ ਗਈ। ਜਦੋਂ ਉਹਨੇ ਦੇਖਿਆ ਵੀ ਇੰਨਾ ਕੁ ਪਰ ਉਪਕਾਰ ਕੀਤਾ, ਸਿਰਫ ਘੁਰਨੇ ਚ ਜਗ੍ਹਾ ਦਿੱਤੀ, ਸੱਯਦ ਦੀ ਨੀਂਦ ਉਖੜ ਗਈ, ਅੱਖਾਂ ਖੁੱਲੀਆਂ, ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਚਲਾ ਗਿਆ। ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਸੱਯਦ ਜੀ, ਉਹਨੇ ਨਹੀਂ ਸੀ ਕਿਹਾ ਵੀ ਤੁਸੀਂ ਕਿਉਂ ਬਣਾ ਰਹੇ ਹੋ, ਉਹਨੇ ਸਿੱਖਾਂ ਨੂੰ ਕਿਹਾ। ਮਹਾਰਾਜ ਉਹਦੇ ਉੱਠਣ ਤੋਂ ਬਾਅਦ ਕਹਿੰਦੇ ਆ, ਅੰਦਰ ਦੇ ਸ਼ੰਕੇ ਨਿਵਿਰਤ ਹੋ ਗਏ ਕਿ ਨਹੀਂ, ਅਸੀਂ ਘਰ ਤੇ ਸਰਾਵਾਂ ਕਿਉਂ ਬਣਾਉਣੇ ਪੈਣਾ। ਉਸ ਤੋਂ ਬਾਅਦ ਉਹਨੂੰ ਬਾਹਰ ਲੈ ਗਏ, ਬਾਹਰ ਬੱਚੇ ਖੇਡਦੇ ਪਏ ਸਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਨੇ। ਉਹ ਬੱਚੇ ਰੇਤ ਦੀਆਂ ਘਰ ਬਣਾਉਂਦੇ ਨੇ, ਖੂਹ ਕਿਆਰੀਆਂ ਬਣਾਉਂਦੇ ਸਨ ਜੀ ਪਹਿਲੇ ਆਪਣੇ। ਫਿਰ ਮੈਂ ਬੇਨਤੀ ਕਰਾਂ ਕਿ ਅੱਜ ਖੂਹ ਕਿਆਰੀਆਂ ਨਹੀਂ ਬਣਦੀਆਂ, ਪੰਜਾਬ ਚ ਕੋਈ ਨਹੀਂ ਬਣਾਉਂਦਾ ਖੂਹ ਕਿਆਰੀਆਂ, ਕਿਉਂਕਿ ਉਦੋਂ ਖੂਹ ਚੱਲਦੇ ਸਨ, ਕਿਆਰੇ ਬਣਾ ਕੇ ਪਾਣੀ ਲਾਉਂਦੇ ਸਨ। ਉਹ ਨਿੱਕੇ ਨਿੱਕੇ ਖੂਹ ਬਣਾ ਲੈਣੇ, ਕਿਆਰੀਆਂ ਬਣਾ ਲੈਣੀਆਂ, ਵੱਟਾਂ ਬਣਾ ਲੈਣੀਆਂ, ਉਹ ਨਿਆਣੇ ਖੂਹ ਬਣਾਉਂਦੇ ਨੇ, ਕਿਆਰੇ ਬਣਾਉਂਦੇ ਨੇ। ਤੇ ਕਈ ਵਾਰੀ ਸਾਨੂੰ ਪਤਾ ਸੀ ਪੈਰ ਰੇਤ ਵਿੱਚ ਦੱਬ ਕੇ ਨਾ ਉਹਦੇ ਉੱਤੇ ਰੇਤ ਠੱਪੀ ਜਾਣੀ, ਪੈਰ ਕਰ ਲੈਣਾ, ਇੰਜ ਲੱਗਣਾ ਜਿਵੇਂ ਘਰ ਬਣ ਗਿਆ। ਉਹ ਘਰ ਵੀ ਬਣਾਉਂਦੇ ਨੇ, ਕਿਆਰੀਆਂ ਵੀ। ਮਹਾਰਾਜ ਕਹਿੰਦੇ ਦੇਖੋ ਸੱਯਦ ਜੀ, ਬੜੇ ਨੀਝ ਲਾ ਕੇ ਬਣਾਉਂਦੇ ਆ। ਪਰ ਇੱਕੋ ਦਮ ਨਿਆਣੇ ਕਹਿੰਦੇ ਚਲੋ ਘਰ ਚੱਲੀਏ, ਵਕਤ ਹੋ ਗਿਆ, ਜੋ ਬਣਾਇਆ ਉਹਨੂੰ ਢਾ ਕੇ ਕੋਈ ਸੋਗ ਨਹੀਂ, ਉਹ ਚਲੇ ਗਏ। ਸੱਯਦ ਨੇ ਚਰਨ ਪਕੜ ਲਏ, ਮਹਾਰਾਜ ਨੇ ਕੁਛ ਨਹੀਂ ਕਿਹਾ। ਸਤਿਗੁਰੂ ਕਹਿੰਦੇ ਕਿਉਂ ਤੂੰ ਝੁੱਕੋ ਗਿਆ ਤੇਰੇ ਇੰਨੇ ਚੇਲੇ? ਕਹਿੰਦਾ ਨਹੀਂ ਮਹਾਰਾਜ, ਇੱਕ ਸੁਪਨੇ ਨੇ, ਇਸ ਘਟਨਾ ਨੇ ਮੇਰੇ ਸਾਰੇ ਸ਼ੰਕੇ ਨਿਵਿਰਤ ਕਰ ਦਿੱਤੇ। ਤੇਰੇ ਜਿਹੜੇ ਘਰ ਬਣਦੇ ਪਏ ਨੇ ਇਹ ਮੋਹ ਦੇ ਅਧੀਨ ਨਹੀਂ, ਉਹਦੀ ਰਚੀ ਹੋਈ ਰਚਨਾ ਵਿੱਚ ਮਾਨਵਤਾ ਦੀ ਸੇਵਾ ਵਾਸਤੇ ਬਣਦੇ ਪਏ। ਅਗਲੀ ਗੱਲ ਜਿਹੜੀ ਤੁਸੀਂ ਮੈਨੂੰ ਰੇਤ ਦਿਖਾ ਦਿੱਤੀ, ਤੁਸੀਂ ਇਹ ਵੀ ਦੱਸ ਦਿੱਤਾ ਕਿ ਜੋ ਕੁਝ ਬਣਿਆ ਹੈ ਇਹਨੇ ਰੇਤ ਦੇ ਘਰਾਂ ਦੀ ਤਰ੍ਹਾਂ ਇੱਕ ਦਿਨ ਬਿਣਸ ਜਾਣਾ ਹੈ। ਜਦੋਂ ਬਿਣਸ ਜਾਏਗਾ, ਜਿਵੇਂ ਬੱਚਾ ਰੇਤ ਦੇ ਘਰ ਟੁੱਟ ਜਾਣ, ਉਹਦੇ ਤੇ ਕੋਈ ਅਸਰ ਨਹੀਂ। ਇਬਾਦਤ ਕਰਨ ਵਾਲਾ ਜਦੋਂ ਤਨ ਵੀ ਤਲਾ ਜਾਂਦਾ, ਪਰਿਵਾਰ ਵਿੱਚ ਵੀ ਕੁਝ ਚਲਾ ਜਾਂਦਾ, ਸੱਚੀ ਮੁੱਚੀ ਖੇਜ ਉੱਜਣ ਦੀ ਤਰ੍ਹਾਂ ਉਹਦੇ ਉੱਤੇ ਵੀ ਕੋਈ ਅਸਰ ਨਹੀਂ ਹੁੰਦਾ। ਮੈਂ ਆਪ ਨੂੰ ਬੇਨਤੀ ਸਿਰਫ ਕਰਨ ਲੱਗਾ, ਹੈ ਬਿਨਸਨਕਾਰ ਪਰ ਇਹ ਸਮਝਣਾ ਵੀ ਮੈਂ ਨਹੀਂ ਜਾਣਾ, ਮੈਂ ਸਦੀਵ ਰਹਿਣਾ ਹੈ। ਸਤਿਗੁਰੂ ਦਾ ਇੱਕ ਬਚਨ ਭਾਈ ਗੁਰਦਾਸ ਸਾਹਿਬ ਜੀ ਦਾ ਅਕਸਰ ਆਪਾਂ ਬੜੀ ਵਾਰੀ ਵਾਚਿਆ, ਇਹ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਇਹ ਥੋੜ ਚਿਰੀਕ ਹੈ, ਰਾਤ ਨੂੰ ਦੀਵੇ ਬਾਲਨੇ ਆ, ਕੁਝ ਸਮੇਂ ਬਾਅਦ ਦੀਵੇ ਬੁੱਝ ਜਾਂਦੇ ਆ। ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਫੁੱਲਾਂ ਦੀ ਬਾਗਾਤ ਚੁਨ ਚੁਨ ਚਾਲੀਆਂ, ਤੀਰਥ ਜਾਤੀ ਜਾਤ ਨੈਣ ਨਿਖਾਲੀਆਂ। ਦੇਖੋ ਸਤਿਗੁਰੂ ਦੇ ਪਿਆਰੇ ਸਿੱਖ ਨੇ ਸ਼ਬਦ ਵਰਤੇ, ਦੀਵਾਲੀ ਦੇ ਦੀਵੇ ਸੱਚ ਨੇ, ਦਿਸ ਰਹੇ ਨੇ, ਪਰ ਨਹੀਂ, ਕੋਈ ਸਮੇਂ ਬਾਅਦ ਬਾਹਰ ਨਿਕਲੋਗੇ ਬੁੱਝ ਜਾਣਾ ਸਭ ਕੁਝ। ਤਾਰੇ ਸਵੇਰੇ ਬੜੇ ਚੰਗੇ ਲੱਗਦੇ ਆ ਪ੍ਰਭਾਤ ਦੇ, ਪਰ ਇਹ ਸੱਚ ਨਹੀਂ, ਚਾਨਣ ਸੂਰਜ ਉਦਾ ਹੋਣ ਲੱਗਾ ਇਹ ਤਾਰੇ ਅਲੋਪ ਹੋ ਜਾਣੇ ਨੇ। ਤੀਰਥ ਤੇ ਇੰਨੀਆਂ ਰੌਣਕਾਂ ਨੇ, ਕੁਝ ਸਮੇਂ ਬਾਅਦ ਸਿਰਫ ਖਾਲੀ ਤੀਰਥ ਰਹਿ ਜਾਣਾ, ਫੁੱਲਾਂ ਦੀ ਬਗੀਚੀ ਖਿੜੀ ਪਈ ਏ, ਮਾਲੀ ਤੋੜ ਕੇ ਲੈ ਗਿਆ, ਸਿਰਫ ਬਾਕੀ ਬੂਟੇ ਰਹਿ ਜਾਣੇ ਆ। ਇਹ ਸੰਸਾਰ ਦੀ ਨਾਸ਼ਵਾਨਤਾ ਸਿਰਫ ਇਸੇ ਤਰ੍ਹਾਂ ਹੈ। ਇਸੇ ਕਰਕੇ ਗੁਰਮੁਖ ਫਿਰ ਕੀ ਕਰਦਾ, ਗੁਰਮੁਖ ਸ਼ਬਦ ਦੀ ਸੰਭਾਲ ਕਰਦਾ, ਉਹ ਨਾਮ ਨੂੰ ਜਪਦਾ। ਇੱਥੇ ਸਤਿਗੁਰੂ ਨੇ ਅੱਜ ਜਿਹੜੇ ਬਚਨ ਕੀਤੇ ਨੇ, ਇੱਕ ਤਾਂ ਇਹ ਕਹਿ ਭਾਈ ਸਾਧੋ ਰਚਨਾ ਰਾਮ ਬਣਾਈ, ਇੱਕ ਤਾਂ ਇਹ ਰਚਨਾ ਪਰਮਾਤਮਾ ਦੀ ਹੈ, ਇਹਦਾ ਸਿੱਧਾ ਜਿਹਾ ਅਰਥ ਹੋ ਗਿਆ ਰਚਨਹਾਰੇ ਨੇ ਨਹੀਂ ਜਾਣਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਜਦੋਂ ਅਸੀਂ ਕੋਈ ਤਸਵੀਰ ਵੇਹਨੇ ਆ, ਆਪ ਜੀ ਦੇਖੋ ਕਿਤੇ ਪੇਂਟਿੰਗ ਵਧੀਆ ਕੀਤੀ ਹੋਵੇ ਨਾ, ਤੇ ਵੇਹਦਿਆਂ ਸਾਰ ਇੱਕੋ ਦਮ ਅਸੀਂ ਥੱਲੇ ਝਾਤੀ ਮਾਰਨੇ ਆ, ਇਹ ਬੰਦੇ ਦਾ ਐਡਰੈਸ ਹੈਗਾ ਜਿਹਨੇ ਬਣਾਈਏ, ਇਹਦਾ ਨਾਂ ਲਿਖਿਆ, ਜੇ ਨਾ ਹੋਵੇ ਫਿਰ ਅਸੀਂ ਪੁੱਛ ਲਾਂਗੇ, ਜਿਹੜਾ ਅਜਾਇਬ ਘਰ ਵਿੱਚ ਹੋਵੇਗਾ ਪੁੱਛਾਂਗੇ, ਆਹ ਜਿਹੜੀ ਫੋਟੋ ਲਾਈ ਏ, ਇਹ ਜਿਹੜੀ ਪੇਂਟਿੰਗ ਹੈ ਜਾਂ ਚਿੱਤਰ ਹੈ, ਇਹ ਕਿੰਨੇ ਬਣਾਇਆ। ਗੁਰੂ ਸਾਹਿਬ ਕਹਿੰਦੇ ਬਸ ਇਹੀ ਗੱਲ ਚੇਤੇ ਰੱਖੀ, ਚਿੱਤਰ ਨੇ ਬਿਨਸ ਜਾਣਾ, ਜਦੋਂ ਰੱਬ ਦੀ ਰਚਨਾ ਨੂੰ ਤਸਵੀਰ ਦੇ ਤੌਰ ਤੇ ਜਾਣੇਗਾ, ਇੱਕ ਕਾਗਜ਼ ਤੇ ਰੰਗ ਭਰ ਕੇ, ਕੱਪੜੇ ਤੇ ਰੰਗ ਭਰ ਕੇ, ਦੀਵਾਰ ਤੇ ਰੰਗ ਭਰ ਕੇ ਕੋਈ ਚਿੱਤਰ ਬਣਾਉਂਦਾ, ਤੇ ਚਿੱਤਰ ਬਣਾਉਣ ਵਾਲੇ ਦਾ ਤੂੰ ਐਡਰੈਸ ਪੁੱਛਣਾ। ਆ ਜਦੋਂ ਰੱਬ ਦੀ ਰਚਨਾ ਵੱਲ ਝਾਤੀ ਮਾਰੇ, ਕੱਲਾ ਰਚਨਾ ਨਾਲ ਨਾ ਜੁੜੀ, ਅੰਦਰੋਂ ਉਹਦਾ ਐਡਰੈਸ ਵੀ ਪੁੱਛੀ ਕਰੀ ਜਿਹਨੇ ਰਚਨਾ ਕੀਤੀ ਹੋਈ ਹੈ। ਇਸੇ ਨੂੰ ਗੁਰੂ ਨੇ ਕਿਹਾ ਚੱਚਾ ਰਚਿਤ ਚਿੱਤਰ ਹੈ ਭਾਰੀ, ਸਾਧੋ ਰਚਨਾ ਰਾਮ ਬਣਾਈ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿੱਤਰ ਹੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਹੈ ਚਿਤ ਰਾਖ ਚਤੇਰਾ। ਚਿੱਤਰ ਨੇ ਬਿਣਸ ਜਾਣਾ ਪਰ ਚਤੇਰੇ ਨੇ ਨੀ ਜਾਣਾ। ਇੱਥੇ ਸਤਿਗੁਰੂ ਸਾਡੀ ਉਹ ਮਨੋਦਸ਼ਾ ਦੱਸ ਰਹੇ ਆ ਜਿਹੜੀ ਮੇਰੀ ਤੁਹਾਡੀ ਸਭ ਦੀ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਹੈ, ਇੱਕ ਮਰ ਗਿਆ ਜੀ, ਇੱਕ ਅਸਥਿਰ ਮਨ ਹੈ, ਦੂਜਾ ਕਹਿੰਦਾ ਨੀ ਇਹ ਮਰਿਆ ਮੈਂ ਥੋੜਾ ਮਰਨਾ ਹੈ। ਇਸ ਤਰ੍ਹਾਂ ਹੁੰਦਾ ਜੀ, ਮੈਂ ਸ਼ਮਸ਼ਾਨ ਘਾਟ ਜਵਾਨ ਬੰਦੇ ਜਿਹੜੇ ਮੁੰਡੇ ਜਵਾਨ ਇਨਸਾਨ ਦੀ ਮੌਤ ਵੇਲੇ ਲੋਕ ਦੇਖੇ ਆ, ਘਰ ਦੇ ਵਰਲਾਪ ਕਰਦੇ ਆ, ਉਹ ਦੂਰ ਖਲੋਤੇ ਜਿਹੜੇ ਸ਼ੇਰ ਪੁੱਛੀ ਜਾਂਦੇ ਸਨ ਅੱਜ ਮਾਰਕੀਟ ਕਿਹੋ ਜੀ ਹੈ। ਇਹਦਾ ਮਤਲਬ ਉਹਨਾਂ ਨੂੰ ਬਲਦਾ ਹੋਇਆ ਲਾਂਬੂ ਇਹ ਦੱਸ ਰਿਹਾ ਹੈ, ਦਿਸ ਰਿਹਾ ਪਰ ਅੰਦਰ ਨਹੀਂ ਦੱਸ ਰਿਹਾ ਵੀ ਇੱਕ ਦਿਨ ਤੇਰੀ ਵੀ ਚਿਖਾ ਬਲਨੀ ਹੈ। ਸਤਿਗੁਰੂ ਕਹਿੰਦੇ ਇੱਕ ਬਿਨਸ ਰਿਹਾ, ਦੂਜਾ ਅਸਤਰ ਮੰਨਦਾ। ਉਂਝ ਮੈਂ ਬੇਨਤੀ ਕਰਾਂ, ਜਿਹੜੇ ਪਰਮਾਰਥ ਕਮਾਉਣ ਵਾਲੇ ਨੇ ਉਹ ਹਰ ਮੌਤ ਨੂੰ ਆਪਣੇ ਤੇ ਟੁਕਾ ਕੇ ਦੇਖਦੇ ਆ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ, ਜਿਹੜਾ ਮਨਮੁੱਖ ਉਹਦੇ ਲਈ ਕੋਈ ਨਹੀਂ, ਮੈਂ ਕਿਹੜਾ ਜਾਣਾ, ਮੈਨੂੰ ਕੀ ਪਰਵਾਹ, ਕਿੰਨੀ ਵੱਡੀ ਤਿਆਰੀ ਕਰੀ ਬੈਠਿਆ। ਮੈਂ ਇੱਕ ਦਿਨ ਕਿਹਾ ਬਾਬਾ ਫਰੀਦ ਸਾਹਿਬ ਤਾਂ ਇੱਥੋਂ ਤਾਂ ਕਹਿੰਦੇ ਆ, ਅਸੀਂ ਪਹਿਲਾਂ ਅਸੀਂ ਕੱਪੜਾ ਖਰੀਦ ਕੇ ਸਵਾਉਣਾ, ਅਜੇ ਵੀ ਤੁਸੀਂ ਇੰਡੀਆ ਜਾਂਦੇ ਹੋ ਕੱਪੜੇ ਖਰੀਦਦੇ ਹੋ ਸਵਾਉਂਦੇ ਹੋ, ਉਦੋਂ ਕੱਪੜੇ ਵਾਲੇ ਜਿਸ ਬੰਦੇ ਨੂੰ ਕੋਈ ਨੌਲੇਜ ਨਹੀਂ ਨਾ ਕੱਪੜੇ ਦੀ, ਕੋਈ ਸਮਝ ਨਹੀਂ, ਉਹ ਵੀ ਬੀਬੀਆਂ ਵੀ ਕੱਪੜੇ ਹੱਥੇ ਪਕੜ ਕੇ ਕਹਿਣਗੀਆਂ ਚੰਗਾ ਜਾ ਨਹੀਂ ਲੱਗਦਾ, ਸਮਝ ਕੋਈ ਨਹੀਂ, ਪਰ ਪੁੱਛਣਗੀਆਂ ਗਰੰਟੀ ਇਹਦੀ ਮਿਆਦ ਕੀ ਹੈ। ਕੱਪੜੇ ਦੀ ਮਿਆਦ ਪੁੱਛ ਲਈ, ਦਰਜੀ ਕੋਲ ਚਲੇ ਗਏ, ਧਾਗੇ ਦੀ ਮਿਆਦ ਪੁੱਛ ਲਈ, ਇਹਦਾ ਮਤਲਬ ਅੰਦਰ ਕਹਿ ਰਿਹਾ ਮੈਂ ਕੱਪੜਾ ਪਾਉਣ ਤੱਕ ਅਜੇ ਰਹਿਣਾ, ਦੋ ਸਾਲ ਚਾਰ ਸਾਲ ਕੱਢ ਜੂਗਾ। ਪਰ ਬਾਬਾ ਜੀ ਕਹਿੰਦੇ ਆ ਨਹੀਂ, ਤੂੰ ਕੱਪੜੇ ਦੀ ਮਿਆਦ ਪੁੱਛੀ, ਧਾਗੇ ਦੀ ਪੁੱਛੀ, ਸਵੇਰੇ ਸਿਮਰਨ ਵਿੱਚ ਇਸ ਸਰੀਰ ਨੂੰ ਪੁੱਛ ਲਈ ਜਿੰਨੇ ਉੱਤੇ ਪਾਣਾ, ਇਹਨੇ ਕੱਪੜਾ ਸੀਪਣ ਤੱਕ ਆਉਣਾ ਵੀ ਹੈ ਕਿ ਨਹੀਂ, ਕਿਤੇ ਉਹ ਖੱਪਣ ਤਾਂ ਨਹੀਂ ਬਣ ਜਾਣਾ। ਖਿੰਥੜ ਮੇਖਾਂ ਅਗਲੀਆਂ, ਜਿੰਦ ਨਾ ਕਾਈ ਮੇਖ, ਕੱਪੜੇ ਨੂੰ ਟਾਂਕੇ ਲਾਂਗੇ, ਪਾਟੇ ਕੋਈ ਸੀਤੇ ਜਾਣਗੇ, ਪਰ ਜਿੰਦ ਨੂੰ ਕਿਹਨੇ ਟਾਂਕਾ ਲਾਣਾ, ਮੇਖਦਰ ਤੇ ਟਾਂਕਾ ਇਹ ਸੀਣਾ। ਖਿੰਤੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੂ ਆਪਣੀ ਚੱਲੇ ਮਸਾਇਕ ਸੇਖ ਹਾਲਾਂਕਿ ਸਾਡੇ ਜਿੰਨੇ ਵੀ ਧਰਮ ਦੀ ਗੱਲ ਕਰਨੇ ਆਪਾਂ ਮੈਂ ਇਕ ਵਾਰ ਆਪ ਨੂੰ ਕਿਹਾ ਸੀ ਕਿ ਜਦੋਂ ਅਰਥੀ ਚੁੱਕੀ ਜਾਂਦੀ ਜਿਹੜੇ ਬੰਦੇ ਧਰਮ ਨਾਲ ਥੋੜਾ ਬਹੁਤਾ ਲਗਾ ਰੱਖਦੇ ਆ ਜੇ ਹਿੰਦੂ ਵੀਰ ਕਿਤੇ ਅਰਥੀ ਚੁੱਕਦੇ ਅਸੀਂ ਸੁਣਨੇ ਉਹ ਸ਼ਬਦ ਕਹਿੰਦੇ ਨੇ ਰਾਮ ਨਾਮ ਸਤ ਹੈ ਹਰੀ ਕਾ ਨਾਮ ਗਤ ਹੈ ਇਸ ਤਰ੍ਹਾਂ ਕਹਿੰਦੇ ਨੇ ਜੋ ਮੁੱਚੋ ਕੇ ਇਹਦਾ ਮਤਲਬ ਕਿ ਪਰਿਵਾਰ ਦੇ ਜੀ ਆਪਣੇ ਉਸ ਪਰਿਵਾਰ ਦੇ ਜੀ ਦੀ ਬਿਨਸਨ ਤੋਂ ਬਾਅਦ ਗਲੀਆਂ ਵਿੱਚੋਂ ਲੰਘਦੇ ਚੌਂਕਾਂ ਵਿੱਚੋਂ ਲੰਘਦੇ ਬਾਜ਼ਾਰਾਂ ਵਿੱਚੋਂ ਲੰਘ ਕੇ ਹਵਾ ਹੋਕਾ ਦੇ ਕੇ ਕਹਿੰਦੇ ਨੇ ਲੋਕੋ ਇਹ ਜਿਉਂਦਾ ਸਾਡੇ ਘਰ ਜ਼ਰੂਰ ਸੀ ਪਰ ਇਹ ਸੱਤ ਨਹੀਂ ਸੀ ਸਿਰਫ ਰਾਮ ਕਾ ਨਾਮ ਹੀ ਸੱਤ ਹੈ ਸਾਰਿਆਂ ਰਸਤੇ ਚ ਕਹਿੰਦੇ ਅਸੀਂ ਸਤਨਾਮ ਵਾਹਿਗੁਰੂ ਕਹਿੰਦੇ ਪਰ ਜਦੋਂ ਮੈਂ ਦੋਨੋਂ ਪੱਖ ਰੱਖਾਂਗਾ ਮਨਮੁਖ ਬਿਰਤੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਤਾਂ ਰਹਿਣਾ ਇੱਥੇ ਮੈਨੂੰ ਕੌਣ ਤੋਰਨ ਵਾਲਾ ਪਰ ਅੱਗੇ ਜਿਹੜਾ ਪਰਮਾਰਥੀ ਹੈ ਨਾ ਜੀ ਤਿੰਨ ਚਾਰ ਪ੍ਰਮਾਣ ਅਸੀਂ ਸਿਰਫ ਬਾਣੀ ਚੋਂ ਲੈਣੇ ਨੇ ਉਹ ਜਦੋਂ ਕਿਸੇ ਦੀ ਮੌਤ ਦੇਖਦਾ ਤੇ ਨਾਲ ਉਹਦੇ ਤੇ ਪਏ ਹੋਏ ਕੱਪੜੇ ਨੂੰ ਦੇਖ ਕੇ ਕਹਿੰਦਾ ਮਨਾ ਇੱਕ ਦਿਨ ਤੇਰੇ ਤੇ ਵੀ ਇਸ ਤਰ੍ਹਾਂ ਪੈਣਾ ਹੈ ਇਹਨੂੰ ਡਰਾਵਾ ਨਾ ਸਮਝਿਓ ਕਿਉਂਕਿ ਮੌਤ ਦਾ ਭੈ ਰੱਬ ਲਈ ਮੁਹੱਬਤ ਪੈਦਾ ਕਰਦਾ ਜਿੱਦਣ ਸਿਮਰਨ ਚੱਲਣ ਲੱਗ ਪਿਆ ਉਦਣ ਮੌਤ ਦਾ ਭੈ ਆਪਣੇ ਆਪ ਖਤਮ ਹੋ ਜਾਂਦਾ ਕਿ ਗੁਰੂ ਸਾਹਿਬ ਨੇ ਇਹ ਦੇਖ ਕੇ ਕਿਹਾ ਨੀ ਇੱਥੇ ਵੀ ਮਨਮੂਹ ਕਹਿੰਦਾ ਵੀ ਇਹ ਬਿੰਸ ਰਿਹਾ ਮੈਂ ਰਹਿਣਾ ਪਰ ਗੁਰਮੁਖ ਕਹਿੰਦਾ ਨਹੀਂ ਸੰਗ ਚਲਤ ਹੈ ਹਮ ਵੀ ਚੱਲਣਾ ਇਹ ਨਹੀਂ ਕਹਿ ਰਿਹਾ ਮੈਂ ਸਥਿਰ ਹਾਂ ਉਹ ਕਹਿੰਦਾ ਮੈਂ ਵੀ ਜਾਣਾ ਹੈ ਆਪਾਂ ਵੀ ਚੱਲਣਾ ਸੰਗ ਚਲਤ ਹੈ ਹਮ ਵੀ ਚੱਲਣਾ ਸਾਥੀ ਮੇਰੇ ਤੁਰੇ ਜਾਂਦੇ ਆ ਮੈਂ ਵੀ ਤੁਰਨਾ ਦੂਰ ਗਵਨ ਸਿਰ ਉਪਰ ਮਰਨਾ ਭਗਤ ਰਵਿਦਾਸ ਜੀ ਬਾਬਾ ਫਰੀਦ ਕਹਿੰਦਾ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਉਹ ਇਹ ਨਹੀਂ ਕਹਿ ਰਹੇ ਵੀ ਮੈਂ ਨਹੀਂ ਜਾਣਾ ਕਹਿੰਦੇ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ ਤੈ ਪਾਸਿਓ ਉਹ ਲੱਦ ਗਏ ਤੂੰ ਅਜੇ ਨਾ ਪਤੀਣੀ ਹੋਏ ਇਹਦਾ ਮਤਲਬ ਉਹ ਨਾਸ਼ਵਾਨਤਾ ਦਾ ਅਹਿਸਾਸ ਕਰਾ ਰਹੇ ਨੇ ਕਿ ਤੇਰੇ ਮਾਪੇ ਚਲੇ ਗਏ ਬਜ਼ੁਰਗ ਚਲੇ ਗਏ ਤੇਰਾ ਅੰਦਰ ਕਿਉਂ ਨੀ ਭਿੱਜਦਾ ਕਿਉਂ ਨੀ ਪਤੀਜ ਰਿਹਾ ਪਰਮਾਰਥ ਵਾਲਾ ਕਹਿੰਦਾ ਮੈਂ ਵੀ ਜਾਣਾ ਗੁਰੂ ਨਾਨਕ ਸਾਹਿਬ ਆ ਰੋਜ਼ ਤੁਸੀਂ ਸ਼ਬਦ ਪੜ੍ਹਦੇ ਹੋ ਕਿ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸਰੀਆਂ ਜੋ ਹੋਵੇ ਸਾਹਿਬ ਸੁਮੇਲ ਮੈਂ ਹੁਣ ਦੂਜਾ ਪੱਖ ਰੱਖਿਆ ਵੀ ਪਰਮਾਰਥ ਕਮਾਣ ਵਾਲਾ ਹਰ ਮੌਤ ਨੂੰ ਕਹਿੰਦਾ ਇਹ ਨਹੀਂ ਮਰਿਆ ਕਿ ਮੈਂ ਮਰ ਗਿਆ ਕਿ ਮੈਂ ਜਾ ਰਿਹਾ ਇੱਥੇ ਦੇਖੋ ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ ਦਿਓ ਸੱਜਣ ਅਸੀਸਰੀਆਂ ਜਿਉ ਹੋਵੇ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਅੱਗੇ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਤੁਸੀਂ ਚਲੇ ਜਾਣਾ ਮੈਂ ਨਹੀਂ ਜਾਣਾ ਮਹਾਰਾਜ ਕਹਿੰਦੇ ਨੇ ਸੱਦਨ ਖਾਰਾ ਸਿਮਰੀਏ ਨਾਨਕ ਸੇ ਦੇਹ ਆ ਵਨ ਜਿਹੜਾ ਦਿਨ ਇਹਨਾਂ ਤੇ ਹੈ ਉਹ ਦਿਨ ਮੇਰੇ ਤੇ ਵੀ ਆ ਰਿਹਾ ਇਸੇ ਨੂੰ ਕਿਹਾ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਪਰ ਇਹ ਨਹੀਂ ਕਿਹਾ ਇਹ ਚਲੇਗਾ ਮੈਂ ਨਹੀਂ ਜਾਣਾ ਮਹਾਰਾਜ ਕਹਿੰਦੇ ਖੰਪੀ ਵੰਜਾ ਡੂਮਣੀ ਰੋਵਾਂ ਚੀਨੀ ਬਾਣ ਮੈਂ ਵੀ ਇੱਕ ਦਿਨ ਜਾਣਾ ਹੈ ਸੱਚ ਇਹ ਵੀ ਗੁਰਮੁਖ ਜਿਹੜਾ ਹੈ ਉਹ ਹਰ ਮੌਤ ਨੂੰ ਇਹਨੂੰ ਨੈਗੇਟਿਵ ਨਾਲ ਜਾਣਾ ਇਹ ਸਮਝਦਾ ਕਿ ਜਿਸ ਥਾਂ ਤੇ ਬਾਬਾ ਫਰੀਦ ਕਹਿੰਦਾ ਸ਼ੇਖ ਹੈ ਆਤੀ ਜੱਗ ਨਾ ਕੋਈ ਥਿਰ ਰਿਹਾ ਜਿਸ ਆਸਨ ਹਮ ਬੈਠੇ ਕੀਤੇ ਬੈਠ ਗਿਆ ਜਿੱਥੇ ਅਸੀਂ ਬੈਠੇ ਹਾਂ ਪਤਾ ਨੀ ਕਿੰਨੇ ਕੁ ਤੁਸੀਂ ਵੇਖੋ ਮੈਨੂੰ 25-26 ਸਾਲ ਹੋ ਚੱਲੇ ਹੁੰਦੇ ਮੈਂ ਕਿਹੜੀ ਸੋਚਣਾ ਕਿੰਨੇ ਸਰੀਰ ਨੇ ਜਿਹੜੇ ਸੰਗਤ ਚ ਦੇ ਸਨ ਉਹਨਾਂ ਦੀ ਆਹ ਥਾਂ ਇੱਥੇ ਤੇ ਬੈਠਦੇ ਸਨ ਉਹ ਸਰੀਰ ਅੱਜ ਕੂਚ ਕਰ ਚੁੱਕੇ ਆ ਉਹਨਾਂ ਦੀ ਥਾਂ ਤੇ ਦੂਜੇ ਸਰੀਰ ਬੈਠਦੇ ਪਏ ਆ ਇਹ ਬਸਤੀ ਨਹੀਂ ਇਹ ਸਰਾਂ ਹੈ ਆਮ ਤੌਰ ਤੇ ਸ਼ਬਦ ਵਰਤਨੇ ਜੀ ਇਹ ਵਸੋਂ ਹੈ ਨਹੀਂ ਵਸੋਂ ਤੇ ਸਿਰਫ ਆ ਕਬਰਾਂ ਨੇ ਜਿਹੜੀਆਂ ਬਾਹਰ ਤੁਸੀਂ ਦੇਖਦੇ ਹੋ ਘਰ ਵਸੋਂ ਨਹੀਂ ਹੁੰਦੇ ਫਿਰ ਸੁਣਿਓ ਉਂਜ ਕਹਿ ਦਿੰਦੇ ਆ ਜੀ ਇਹ ਵਸੋਂ ਹੈ ਇੱਥੇ ਬਸਤੀ ਹੈ ਬਸਤੀ ਦਾ ਅਰਥ ਜਿੱਥੇ ਲੋਕ ਵਸਦੇ ਨੇ ਨਹੀਂ ਪਿਆਰੇ ਹੋ ਜਿਹਨੂੰ ਅਸੀਂ ਬਸਤੀ ਕਹਿੰਦੇ ਆ ਇਹਨੂੰ ਦਰਵੇਸ਼ ਲੋਕ ਉਜਾੜ ਕਹਿੰਦੇ ਆ ਜਿਸ ਸ਼ਮਸ਼ਾਨ ਘਾਟ ਨੂੰ ਅਸੀਂ ਉਜਾੜ ਕਹਿੰਦੇ ਆ ਦਰਵੇਸ਼ ਉਹਨੂੰ ਬਸਤੀ ਕਹਿੰਦੇ ਆ ਜਿੱਥੇ ਅਸੀਂ ਕਹਿ ਰਹੇ ਅਸੀਂ ਵਸਨੇ ਆ ਇੱਥੇ ਮੈਂ ਤੁਸੀਂ ਸਭ ਨੇ ਉਜੜਨਾ ਸਭ ਨੇ ਤੁਰਨਾ ਪਰ ਪਿਆਰਿਓ ਜਿਹਨੂੰ ਅਸੀਂ ਕਹਿੰਦੇ ਹਾਂ ਕਬਰਸਤਾਨ ਇਹ ਸ਼ਮਸ਼ਾਨ ਭੂਮੀ ਨਹੀਂ, ਉਹਨੂੰ ਦਰਵੇਸ਼ ਕਹਿੰਦੇ ਆ, ਅਸਲੀ ਟਿਕਾਣਾ ਹੈ ਵੀ। ਤਾਂ ਹੀ ਬਾਬਾ ਜੀ ਨੇ ਕਿਹਾ ਕਹਿੰਦੇ ਮੈਨੂੰ ਤਾਂ ਕਬਰ ਕਹਿੰਦੀ ਏ, ਉਹ ਨਿਕਰਿਆ ਮੇਰੇ ਤੋਂ ਡਰਿਆ ਨਾ ਕਰ, ਇਹ ਤੇਰਾ ਘਰ ਕੋਈ ਨੀ, ਅਸਲੀ ਘਰ ਮੈਂ ਹੀ ਤੇਰਾ। ਗੋਰ ਨਿਮਾਣੀ ਸੱਡ ਕਰੇ ਨੇ ਘਰਿਆ ਕਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ। ਇੱਥੇ ਸਤਿਗੁਰੂ ਉਸ ਬੰਦੇ ਨੂੰ ਲਾਪਰਵਾਹ ਨੂੰ ਜਿਹਨੂੰ ਮੌਤ ਦਾ ਕੋਈ ਭੈ ਨਹੀਂ, ਡਰ ਨਹੀਂ ਰਿਹਾ, ਸਤਿਗੁਰੂ ਕਹਿੰਦੇ ਸਾਧੋ ਰਚਨਾ ਰਾਮ ਬਨਾਈ, ਇਕ ਬਿਨਸੈ ਇਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ। ਇਹ ਹੈਰਾਨੀ ਵਾਲੀ ਬਾਤ, ਇਹ ਸਮਝ ਨਹੀਂ ਪੈ ਰਹੀ ਬੰਦੇ ਦੀ, ਰਹਾਓ। ਇਹ ਸਤਿਗੁਰੂ ਕਿਉਂ ਨਹੀਂ ਸਮਝ ਪੈ ਰਹੀ? ਅੱਗੇ ਫਿਰ ਸਤਿਗੁਰੂ ਦੱਸਦੇ ਇਹਦਾ ਕਾਰਨ ਹੈ, ਕਾਮ ਕ੍ਰੋਧ ਮੋਹ ਬਸ ਪੁਰਾਣੀ। ਆਪ ਜੀ ਉੱਤੇ ਸ਼ਬਦ ਦੇਖ ਰਹੇ ਹੋ, ਵੇਖੋ ਇਹ ਅੱਗੇ ਅਸੀਂ ਫਿਰ ਵਿਆਖਿਆ ਦੀ ਬੜੀ ਆਉਣੀ, ਕਿਉਂਕਿ ਮੈਂ ਕੱਲ ਆਪ ਨੂੰ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਪੁਨਰੁਕਤੀ ਹੈ, ਪਰ ਇਹ ਪੁਨਰੁਕਤੀ ਦੋਸ਼ ਨਹੀਂ, ਇਹ ਦੁਹਰਾਓ ਹੈ ਜੀ ਪੰਜਾਬੀ ਚ, ਕਾਂ ਰਿਪੀਟ ਸ਼ਬਦ ਹੋਵੇਗਾ, ਦੁਹਰਾਓ ਹੈਗਾ, ਸਬਜੈਕਟ ਇੱਕੋ ਹੀ ਚੱਲਿਆ ਜਾਣਾ। ਸਤਿਗੁਰੂ ਕਹਿੰਦੇ ਨੇ ਅਸਲ ਚ ਦ੍ਰਿਸ਼ਟ ਮਾਨ ਵਿਚ ਕਾਮ ਦਾ ਰਸ ਹੈ ਇਹਨੂੰ, ਇਸ ਕਰਕੇ ਮੌਤ ਨੂੰ ਚੇਤੇ ਨਹੀਂ ਕਰਦਾ ਪਿਆ। ਦ੍ਰਿਸ਼ਟ ਮਾਨ ਵਿਚ ਈਰਖ ਹੈ, ਕ੍ਰੋਧੀ ਹੈ, ਦ੍ਰਿਸ਼ਟ ਮਾਨ ਵਿਚ ਮੋਹ ਦੀਆਂ ਤੰਦਾਂ ਨੇ, ਇਸ ਕਰਕੇ ਇਹਦਾ ਅੰਦਰ ਕਾਮ ਕ੍ਰੋਧ ਮੋਹ ਦੇ ਅਧੀਨ ਹੈ। ਤੇ ਮਹਾਰਾਜ ਕਹਿੰਦੇ ਨੇ ਜਿਹਨੂੰ ਇਹਨਾਂ ਦ੍ਰਿਸ਼ਟ ਮਾਨ ਚੀਜ਼ਾਂ ਨੇ ਠੱਗਿਆ ਹੋਇਆ, ਹਰ ਮੂਰਤ ਬਿਸਰਾਈ। ਫਿਰ ਬੇਨਤੀ, ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਇਹ ਕਾਮ ਦੇ ਕ੍ਰੋਧ ਦੇ ਮੋਹ ਦੇ ਅਧੀਨ ਹੈ। ਜਿਹਨੂੰ ਇਹ ਵਿਸ਼ਿਆਂ ਦਾ ਰਸ ਆ ਰਿਹਾ, ਉਹ ਕਿਵੇਂ ਕਹੇਗਾ ਵੀ ਅਦ੍ਰਿਸ਼ਟ ਵੀ ਕੁਝ ਹੈ? ਉਹ ਕਹੇਗਾ ਨੀ ਸਭ ਕੁਝ ਇਹ। ਮਹਾਰਾਜ ਕਹਿੰਦੇ ਨੇ ਹਰ ਮੂਰਤ, ਇੱਥੇ ਮੈਂ ਬੇਨਤੀ ਕਰਾਂਗਾ, ਜਿਹੜਾ ਸ਼ਬਦ ਮੂਰਤ ਆਇਆ ਨਾ ਜੀ, ਇਹਦਾ ਅਰਥ ਚਿੱਤਰ ਨਹੀਂ ਕਰਨਾ, ਤਸਵੀਰ ਨਹੀਂ ਕਰਨਾ, ਫੋਟੋ ਨਹੀਂ ਕਰਨਾ, ਕਿਉਂਕਿ ਆਪ ਨੂੰ ਪਤਾ ਹੈ ਗੁਰਬਾਣੀ ਵਿਚ ਮੂਰਤ ਦੇ ਕਈ ਅਰਥ ਨੇ। ਜਿਵੇਂ ਆਪ ਜੀ ਇੱਕ ਸ਼ਬਦ ਪੜ੍ਹਦੇ ਹੋ, ਇੱਕ ਤਾਂ ਅਸੀਂ ਮੂਲ ਮੰਤਰ ਚ ਪੜ੍ਹਦੇ ਹਾਂ ਅਕਾਲ ਮੂਰਤ, ਉਥੇ ਮੂਰਤ ਦਾ ਲਫ਼ਜ਼ੀ ਅਰਥ ਏ ਹੋਂਦ, ਹਸਤੀ। ਅਕਾਲ ਇਸ ਕਰਕੇ ਕਿਹਾ ਵੀ ਬੰਦਾ ਕਿਤੇ ਮੂਰਤ ਤਾਂ ਕਹਿ ਦਿੱਤਾ ਵੀ ਜਿਹੜਾ ਸਮੇਂ ਤੋਂ ਰਹਿਤ ਹੈ, ਤੇ ਤਰਕ ਵਾਲੇ ਨੇ ਕਹਿਣਾ ਸੀ ਜਿਹੜਾ ਸਮੇਂ ਤੋਂ ਉੱਤੇ ਹੈ ਹੀ ਕੋਈ ਨਹੀਂ। ਗੁਰੂ ਸਾਹਿਬ ਕਹਿੰਦੇ ਹੈ ਅਕਾਲ ਪਰ ਜ਼ਰੂਰ ਹੈ ਉਹਦੀ ਹੋਂਦ ਹੈ। ਉਂਝ ਮੂਰਤ ਦਾ ਅਰਥ ਨੁਹਾਰ ਵੀ ਹੁੰਦਾ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਭਿੱਖੋ ਨੈਣ, ਮੂਰਤ ਸ਼ਬਦ ਨਾ ਉੱਥੇ, ਉੱਥੇ ਭੱਟ ਸਾਹਿਬ ਕਹਿੰਦੇ ਆ ਉਹ ਆਓ ਲੋਕੋ, ਆ ਪੰਜਵੀਂ ਮੂਰਤ ਨੂੰ ਗੁਰੂ ਅਰਜੁਨ ਦੇਵ ਦੇ ਅਕਸ ਨੂੰ, ਸਰੂਪ ਨੂੰ ਦੇਖੋ, ਇਹਨਾਂ ਦੇ ਚਿਹਰੇ ਵਿੱਚੋਂ ਚਾਰ ਪਾਤਸ਼ਾਹੀਆਂ ਦੇ ਦੀਦਾਰ ਪੈ ਹੁੰਦੇ ਆ। ਉੱਥੇ ਮੂਰਤ ਦਾ ਅਰਥ ਇਹ ਨਹੀਂ ਹੋਵੇਗਾ, ਕੱਲੀ ਹੋਂਦ ਨਹੀਂ। ਇੱਕ ਮੂਰਤ ਦਾ ਅਰਥ ਹੈ ਤਸਵੀਰਾਂ ਵੀ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਇੱਕ ਮੂਰਤ ਦਾ ਅਰਥ ਪਿਆਰਿਓ ਆ ਮੂਰਤੀ ਜਿਹਨੂੰ ਅਸੀਂ ਪੱਥਰ ਦੀ ਕਹਿੰਦੇ, ਪਾ ਖਾਨ ਗੱਡ ਕੈ ਮੂਰਤ ਕੀਨੀ, ਦੇਖ ਛਾਤੀ ਪਾਓ। ਮੂਰਤ ਦੇ ਬਹੁਤ ਅਰਥ ਨੇ, ਪਰ ਇੱਥੇ ਮੂਰਤ ਦਾ ਮੈਂ ਤਾਂ ਇਹ ਦੋ ਤਿੰਨ ਪ੍ਰਮਾਣ ਦੇ ਦਿੱਤੇ, ਕਿਤੇ ਮਨ ਚ ਨਾ ਵੀ ਬਾਣੀ ਚ ਤੇ ਕਾਫੀ ਸ਼ਬਦ ਮੂਰਤ ਦੇ ਅਰਥ ਵੱਖਰੇ ਵੱਖਰੇ ਨੇ, ਇੱਥੇ ਮੂਰਤ ਦਾ ਅਰਥ ਕਰਾਂਗੇ ਹੋਂਦ। ਕਹਿੰਦੇ ਅਸਲ ਚ ਬੰਦਾ ਕਾਮ ਕ੍ਰੋਧ ਮੋਹ ਦੇ ਅਧੀਨ ਹੈ, ਇਹ ਇਹਨੂੰ ਸਮਝਦਾ ਵੀ ਇਹਦੀ ਹੋਂਦ ਹੈ, ਤੇ ਖਰੀ ਦੀ ਹੋਂਦ ਨੂੰ ਅੰਦਰੋਂ ਭੁਲਾ ਦਿੱਤਾ। ਉਹਦੀ ਹੋਂਦ ਤੋਂ ਬਿਨਾਂ ਤੇ ਵੀ ਨਹੀਂ ਹੋ ਸਕਦਾ ਜੀ ਕੁਛ। ਵਿਵੇਕਾਨੰਦ ਕਹਿੰਦਾ ਹੁੰਦਾ ਸੀ, ਕਹਿੰਦੇ ਸਨ ਕਿ ਜੇ ਬੰਦਾ ਬਾਹਰ ਮੁਖੀ ਵੀ ਕਿਤੇ ਆਕਰਸ਼ਿਤ ਹੋ ਰਿਹਾ, ਖਿੱਚਿਆ ਜਾ ਰਿਹਾ ਮੋਹ ਕ੍ਰੋਧ ਵਿਚ, ਉਹ ਵੀ ਗੱਲ ਚੇਤੇ ਰੱਖੇ ਕੋਈ ਹੈ ਜਿਹਨੇ ਉਹਦੇ ਅੰਦਰ ਖਿੱਚ ਪਾਈ ਹੈ। ਇਹਨੂੰ ਸਤਿਗੁਰੂ ਕਹਿੰਦੇ ਨੇ ਉਸ ਖਿੱਚ ਨੇ ਇਸ ਵੱਲੋਂ ਘਟਾ ਦਿੱਤਾ, ਹਰ ਮੂਰਤ ਵਿਸਰਾਈ। ਫਿਰ ਕੀ ਕੀਤਾ ਜੀ, ਝੂਠਾ ਤਨ ਸਾਚਾ ਕਰ ਮਾਨਿਓ। ਜਿਹੜਾ ਸਰੀਰ ਝੂਠਾ ਹੈ ਜੀ, ਇਹ ਅਸੀਂ ਬੈਠੇ ਹਾਂ, ਇਹ ਇਹ ਹੈ ਤਾਂ ਮੈਂ ਵੀ ਭਾਵੇਂ ਗੱਲ ਕਰ ਰਿਹਾ, ਇਹ ਵੀ ਝੂਠਾ ਹੈ। ਮਹਾਰਾਜ ਕਿਹਨੂੰ ਸੱਚ ਮੰਨ ਲਿਆ, ਹਾਲਾਂਕਿ ਇਹ ਜਿਉਂ ਜਿਉਂ ਜਨਮ ਤੋਂ ਬਾਅਦ ਸਮਾਂ ਲੰਘਦਾ, ਸਰੀਰ ਦੱਸੀ ਵੀ ਜਾਂਦਾ ਮੈਂ ਬਦਲ ਰਿਹਾ ਮੈਂ ਬਦਲ ਰਿਹਾ, ਬਚਪਨ ਵਿਚ ਹੋਰ ਸੀ ਹੁਣ ਹੋਰ ਹੈ, ਜਵਾਨੀ ਵਿਚ ਹੋਰ ਬੁਢੇਪੇ ਵਿਚ ਹੋਰ। ਗੁਰੂ ਸਾਹਿਬ ਕਹਿੰਦੇ ਇਸ ਤਨ ਨੂੰ ਸੱਚਿਆ ਸਮਝ ਲਿਆ। ਮਹਾਰਾਜ ਕਹਿੰਦੇ ਝੂਠਾ ਤਨ ਸਾਚਾ ਕਰ ਮਾਨਿਓ, ਇਹ ਇਸ ਤਰ੍ਹਾਂ ਮੂਰਤਾਂ ਤੇਰੀਆਂ ਰਹਿ ਜਾਣੀਆਂ ਨੇ ਫੋਟੋਆਂ ਐਲਬਮ ਵਿਚ, ਜਿਉਂ ਸੁਪਨਾ ਰਹਿ ਨਾਈ। ਜਿਵੇਂ ਰਾਤ ਦਾ ਸੁਪਨਾ ਆਇਆ ਨਾ ਜੀ, ਸੁਪਨੇ ਵਿੱਚ ਬਹੁਤ ਕੁਝ ਦੇਖਿਆ, ਬਹੁਤ ਕੁਝ ਮਾਣਿਆ, ਤੇ ਜਦੋਂ ਸਵੇਰੇ ਨੀਂਦ ਖੁੱਲੀ ਕੁਛ ਵੀ ਨਹੀਂ ਸੀ। ਸੱਚ ਇਹ ਜੀ, ਜਦੋਂ ਅੰਤਲਾ ਸਮਾਂ ਆਉਣਾ, ਉਂਝ ਤਾਂ ਪਤਾ ਨਹੀਂ ਕਿੱਥੇ ਆ ਜਾਣਾ ਉਹਦੇ ਹੱਥ ਚ। ਤੁਸੀਂ ਦੇਖੋ ਅੱਜ ਕੱਲ ਜਿਵੇਂ ਅਸੀਂ ਬਿਮਾਰੀ ਨੂੰ ਫੇਸ ਕਰ ਰਹੇ ਹਾਂ, ਭੈ ਤੇ ਮੌਤ ਦਾ ਹੀ ਹੈ ਨਾ। ਹਜ਼ੂਰ ਕਹਿੰਦੇ ਆ ਕਿ ਦੇਖੋ ਜਦੋਂ ਮੌਤ ਆਏਗੀ, ਜਿੰਨੇ ਦਿਨ ਤੂੰ ਇਸ ਜ਼ਿੰਦਗੀ ਚ ਇਸ ਸਰੀਰ ਨਾਲ ਜੋ ਕੁਝ ਵੀ ਕਰਮ ਕੀਤੇ ਨੇ, ਮੰਜੀ ਤੇ ਪਿਆ ਸਾਰਾ ਇਸ ਤਰ੍ਹਾਂ ਲੱਗੇਗਾ ਜਿਵੇਂ ਇੱਕ ਮਿੰਟ ਦਾ ਸੁਪਨਾ ਅੱਖਾਂ ਅੱਗੋਂ ਨਿਕਲ ਗਿਆ। ਅੱਜ ਵੀ ਆਪ ਜੀ ਜਨਮ ਤੋਂ ਲੈ ਕੇ ਪ੍ਰਾਇਮਰੀ ਸਕੂਲ, ਹਾਈ ਸਕੂਲ, ਕਾਲਜ, ਯੂਨੀਵਰਸਿਟੀ, ਵਿਆਹ, ਬੱਚੇ, ਸਭ ਕੁਝ ਨੂੰ ਚੇਤੇ ਕਰੋ। ਇੱਕ ਵਾਰੀ ਬੈਕ ਜਾ ਕੇ ਦੇਖੋ, ਬੀਤਿਆ ਹੋਇਆ ਸਿਰਫ ਇੱਕ ਸੁਪਨੇ ਦੀ ਤਰ੍ਹਾਂ ਹੈ। ਕਿਹਾ ਜਾਂਦਾ ਕਿ ਰਾਜਾ ਆਪਣੇ ਪੁੱਤਰ ਨੂੰ ਬਹੁਤ ਮੁਹੱਬਤ ਕਰਦਾ ਸੀ, ਇੱਕੋ ਇੱਕ ਪੁੱਤਰ। ਮੈਂ ਇੱਕ ਵਾਰੀ ਇਹ ਕੀਤਾ ਸੀ, ਮੈਂ ਕਹਾਣੀ ਜਾਂ ਸਾਖੀ ਮੇਰੀ ਮਜਬੂਰੀ ਹੈ ਜੀ, ਉਂਝ ਮੇਰੀ ਇੱਛਾ ਹੁੰਦੀ ਹੈ ਸਿਰਫ ਸ਼ਬਦ ਦੀ ਗਹਿਰਾਈ ਚ ਹੋਰ ਸਤਿਗੁਰੂ ਤੋਂ ਝੋਲੀ ਅੱਡ ਕੇ ਦਾਤ ਮੰਗੀ। ਪਰ ਸਮਝ ਪੈ ਜਾ, ਉਹ ਬੱਚੇ ਨੂੰ ਬਹੁਤ ਪਿਆਰ ਕਰਦਾ ਸੀ, ਬਹੁਤ ਜ਼ਿਆਦਾ। ਵੈਦਾ ਹਕੀਮਾ ਜਵਾਬ ਦੇ ਦਿੱਤਾ, ਉਹ ਰੋਂਦਾ ਰਿਹਾ, ਬੱਚੇ ਦੀ ਮੰਜੀ ਦੇ ਕੋਲ ਸੌ ਗਿਆ। ਅੱਧੀ ਰਾਤ ਨੂੰ ਰਾਣੀ ਨੇ ਉੱਚੀ ਸਾਰੀ ਢਾ ਮਾਰੀ ਕਿ ਦੇਖਿਆ ਬੱਚੇ ਦੀ ਮੌਤ ਹੋ ਚੁੱਕੀ ਸੀ। ਰਾਜਾ ਜਾਗਿਆ, ਹੱਸਣ ਲੱਗ ਪਿਆ। ਰਾਣੀ ਰੋ ਰਹੀ ਸੀ ਪਰ ਰਾਜਾ ਹੱਸ ਰਿਹਾ ਸੀ। ਉਹਦੇ ਅਹਿਲਕਾਰ ਰਾਣੀ ਸਾਰਿਆਂ ਸਮਝਿਆ ਕਿਤੇ ਦਿਮਾਗੀ ਤੌਰ ਤੇ, ਕਿਤੇ ਮੈਂਟਲੀ ਤੌਰ ਤੇ ਇਹ ਬੰਦਾ ਬਿਮਾਰ ਤਾਂ ਨਹੀਂ ਹੋ ਗਿਆ, ਦਿਮਾਗੀ ਸੰਤੁਲਨ ਗਵਾਚ ਤੇ ਨਹੀਂ ਗਿਆ, ਇਹ ਹੱਸ ਰਿਹਾ। ਉਹਨਾਂ ਕਿਹਾ, ਰਾਜਨ ਬੇਟੇ ਦੀ ਮੌਤ ਹੋ ਗਈ, ਤੁਸੀਂ ਹੱਸ ਕਿਉਂ ਰਹੇ ਹੋ? ਅਸਲ ਚ ਉਹਨੂੰ ਸੁਪਨੇ ਚ ਇੱਕ ਗਿਆਨ ਹੋ ਗਿਆ ਸੀ, ਕਿਉਂਕਿ ਇਹ ਸੁਪਨਾ ਲੈ ਕੇ ਸੁੱਤਾ। ਉਂਝ ਵੈਸੇ ਸੁਪਨੇ ਬਹੁਤ ਧਿਆਨ ਦੇਣ ਵਾਲੇ ਹੁੰਦੇ ਆ। ਇਹੀ ਸੀ ਮੇਰਾ ਪੁੱਤਰ ਹੈ ਮੇਰੇ ਰਾਜ ਭਾਗ ਦਾ ਮਾਲਕ, ਹਾਏ ਜੇ ਮਰ ਗਿਆ ਤਾਂ। ਇਸੇ ਸੁਪਨੇ ਸੁੱਤਿਆਂ ਅਗਲਾ ਸੁਪਨੇ ਚ ਵੀ ਰਾਜਾ ਬਣ ਗਿਆ। ਪੰਜ ਛੇ ਸੱਤ ਪੁੱਤਰ, ਅਗਾਂ ਸਾਰਾ ਪਰਿਵਾਰ ਵਧਿਆ। ਉਹਨਾਂ ਪਰਿਵਾਰ ਉਹ ਸੁਪਨੇ ਦੇ ਪਰਿਵਾਰ ਵਿੱਚ ਪ੍ਰਵਿਰਤ ਹੈ, ਤੇ ਜਿਹੜਾ ਇੱਕ ਸੀ ਉਹ ਵੀ ਚਲਾ ਗਿਆ। ਕਹਿਣ ਲੱਗੇ, ਹੱਸਣਾ ਕਿਉਂਵੇਂ? ਕਹਿੰਦਾ, ਬਸ ਹੱਸਣਾ ਇਹ ਵਾ, ਜਦੋਂ ਸੁੱਤਾ ਸਾਂ ਉਦੋਂ ਸੱਤ ਸਨ, ਜਦੋਂ ਜਾਗਦਾ ਸਾਂ ਇੱਕ ਵੀ ਨਹੀਂ ਰਿਹਾ। ਬਸ ਇੰਨੀ ਕੁ ਸਮਝ ਪੈ ਗਈ ਏ, ਉਹ ਸੁੱਤਿਆਂ ਦਾ ਸੁਪਨਾ ਸੀ ਆ ਜਿਹੜਾ ਚਲਾ ਗਿਆ, ਜਾਗਦਿਆਂ ਦਾ ਸੁਪਨਾ ਹੈ ਸੁਪਨਾ ਕੀ। ਜ਼ਿੰਦਗੀ ਸਿਰਫ ਰਾਤ ਦਾ ਸੁਪਨਾ ਬਣ ਕੇ ਨਿਕਲ ਗਈ। ਮਹਾਰਾਜ ਕਹਿੰਦੇ, ਝੂਠਾ ਤਨ ਸਾਚਾ ਕਰਮਾਨਿਓ ਗਰਭ ਕਰਤ ਹੈ ਦੇਖੋ, ਬਿਨ ਸਹਿ ਛਿਨਵੇਂ ਮੀਤ। ਆਪਣੇ ਜੀ ਇੱਥੇ ਖੁੰਬਾਂ ਚਲੋ ਬੀਜਦੇ ਹੋ ਤੁਸੀਂ, ਲਾਂਦੇ ਆ, ਭਾਰਤ ਵਿੱਚ ਵੀ ਲਾਂਦੇ ਨੇ। ਇਹ ਸਾਡੇ ਪਿੰਡਾਂ ਚ ਜਦੋਂ ਭਾਦੋਂ ਦਾ ਮਹੀਨਾ ਜਿੱਥੇ ਰੂੜੀ ਪੈਂਦੀ ਸੀ, ਗੋਇਆ ਰੂੜੀ ਸਾਡੇ ਉੱਥੇ ਖੁੰਬਾਂ ਨਿਕਲਦੀਆਂ ਸਨ, ਹਨਾ। ਤੇ ਉਹਨਾਂ ਦੀ ਉਮਰ ਕਿੰਨੀ ਕੁ ਸੀ ਜੀ? ਕੁਛ ਘੰਟੇ ਵਿੱਚ ਸੜ ਜਾਂਦੀਆਂ ਸਨ। ਰਵਿਦਾਸ ਮਹਾਰਾਜ ਕਹਿੰਦੇ ਆ, ਜਿਹਦਾ ਤੂੰ ਮਾਣ ਕਰਨਾ ਮੇਰਾ ਤਨ ਸੱਚਾ, ਇਹ ਭਾਦੋ ਦੀ ਖੁੰਬ ਤੋਂ ਪਹਿਲਾਂ ਚਲੇ ਜਾਣਾ ਹੈ। ਤੂੰ ਕਾਏ ਗਰਭ ਹੈ ਬਾਵਲੀ, ਜੈਸੇ ਭਾਦੋ ਖੁੰਬ ਰਾਜ, ਤੂੰ ਤਿਸ ਤੇ ਖਰੀ ਉਤਾਵਲੀ। ਝੂਠਾ ਤਨ ਸਾਚਾ ਕਰਮਾਨੀ, ਜੋ ਸੁਪਨਾ ਰਹਿ ਨਾਈ, ਜਿਵੇਂ ਰਾਤ ਦਾ ਸੁਪਨਾ, ਜੋ ਦਿਸ ਹੈ ਸੋ ਸਗਲ ਵਿਨਾਸ ਹੈ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ। ਜੋ ਵੀ ਦਿਸ ਰਿਹਾ ਇੱਥੇ ਨਹੀਂ ਕਿਹਾ ਇਨਸਾਨ, ਇਸ ਨੁਕਤੇ ਨੂੰ ਵੀ ਦੇਖਿਓ, ਜੋ ਦਿਸ ਰਿਹਾ ਆ, ਭਾਵੇਂ ਤਾਰੇ ਨੇ, ਸਤਾਰੇ ਨੇ, ਜ਼ਮੀਨ ਨੇ। ਬਾਬਾ ਜੀ ਨੇ ਤੇ ਕਿਹਾ, ਨਾ ਸੂਰ ਸੱਚ ਮੰਡਲੋ ਨਾ ਸਪਤ ਦੀਪ, ਨਾ ਜਲੋ ਅੰਨ ਪੋਣੀ ਅੰਨ ਪਾਣੀ, ਥਿਰ ਨਾ ਕੋਈ ਏਕ ਤੁਈ ਏਕ ਤੁਈ। ਦਿਨ ਰਵ ਚੱਲੇ ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਜੋ ਦਿਸਦਾ ਜੋ ਦਿਸ ਹੈ ਸੋ ਸਗਲ ਬਿਨਾਸ ਹੈ, ਕਿਵੇਂ ਬਿਨਾਸ ਹੈ? ਜਿਉਂ ਬਾਦਰ ਕੀ ਛਾਈ। ਇਹ ਸ਼ਬਦ ਹੈ ਬਾਦਰ, ਇੱਥੇ ਬੱਬੇ ਨਾਲ, ਕਿਉਂਕਿ ਗੁਰਬਾਣੀ ਚ ਬਹੁਤ ਸਾਰੇ ਸ਼ਬਦ ਜਿਹੜੇ ਨੇ ਤਤ ਬਹੁ ਵਰਤੇ ਗਏ। ਇੱਕ ਵਿਆਕਰਨ ਜਿਹਨਾਂ ਪੜ੍ਹੀ, ਇੱਕ ਤਤ ਸਮ ਇੱਕ ਤਦ ਭਾਵ, ਜਿਵੇਂ ਇਹ ਅਸੀਂ ਸ਼ਬਦ ਕਹਿੰਦੇ ਹਾਂ ਅੱਗ, ਮੂਲ ਸ਼ਬਦ ਤਾਂ ਅਗਨੀ ਹੈ ਨਾ, ਸੰਸਕ੍ਰਿਤ ਦਾ ਅਗਨੀ ਹੈ, ਹਿੰਦੀ ਚ ਆ ਕੇ ਦੇਵਨਾਗਰੀ ਚ ਆਗ ਬਣ ਗਿਆ, ਪੰਜਾਬੀ ਵਿਚ ਆ ਕੇ ਅੱਗ ਬਣ ਗਿਆ। ਇਹ ਸ਼ਬਦ ਅਸਲ ਚ ਬਾਦਰ ਹੈ, ਇਹਦਾ ਅਰਥ ਮੀਂਹ ਪਾਣੀ ਦੇਣ ਵਾਲਾ। ਹਿੰਦੀ ਵਿੱਚ ਇਹ ਬਾਦਲ ਬਣ ਗਿਆ, ਬਾਦਲ ਬਣ ਗਿਆ, ਪੰਜਾਬੀ ਵਿੱਚ ਇਹ ਬੱਦਲ ਬਣ ਗਿਆ, ਮੇਘ ਸ਼ਬਦ ਵੀ ਵਰਤਨੇ ਅਸੀਂ। ਮਹਾਰਾਜ ਕਹਿੰਦੇ ਜਿਉਂ ਬਾਦਲ ਕੀ ਛਾਈ, ਇੱਥੇ ਛਾਈ ਦਾ ਅਰਥ ਹੈ ਛਾਂ, ਉਂਝ ਗੁਰਬਾਣੀ ਵਿੱਚ ਛਾਈ ਦਾ ਅਰਥ ਕਾਲਕ ਵੀ ਹੈ, ਸਵਾਹ ਵੀ ਹੈ, ਤੇ ਛਾਈ ਦਾ ਅਰਥ ਪ੍ਰਤੀਬਿੰਬ ਵੀ ਹੈ। ਨਾਨਕ ਪ੍ਰਭ ਸ਼ਰਨ ਆਈ ਮੁੱਖ ਨਿੰਦਕ ਹੈ ਛਾਈ, ਉੱਥੇ ਛਾਈ ਦਾ ਅਰਥ ਸਵਾਹ। ਕਹਿੰਦੇ ਨਿੰਦਿਆ ਕਰਨ ਵਾਲੇ ਦੇ ਮੂੰਹ ਉੱਤੇ ਸਵਾਹ ਹੀ ਪੈਂਦੀ ਹੈ, ਉਹ ਛਾਈ ਦਾ ਅਰਥ ਸਵਾਹ। ਇੱਕ ਤੁਸੀਂ ਪਾਠ ਅੱਗੇ ਸੀ ਆਵੇਗਾ, ਜਦੋਂ ਸ਼ਬਦ ਜਿੱਥੇ ਵੀ ਆਏਗਾ, ਪੋਪ ਮਦ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ, ਉਹਦਾ ਅਰਥ ਪ੍ਰਤੀਬਿੰਬ, ਇੱਥੇ ਛਾਈ ਦਾ ਅਰਥ ਪਰਛਾਵਾਂ। ਮਹਾਰਾਜ ਕਹਿੰਦੇ ਨੇ ਜਿਵੇਂ ਬੱਦਲ ਆਇਆ, ਕਦੀ ਬੱਦਲਾਂ ਦੀ ਛਾਂ ਇੱਕ ਥਾਂ ਤੇ ਖਲੋਤੀ ਦੇਖੀ? ਆ ਦੇਖੋ ਰੋਜ਼ ਇੱਥੇ ਬੱਦਲ ਰਹਿੰਦੇ ਆ, ਉਹ ਦੂਰੋਂ ਦਿਸਦੀ ਪਈ ਛਾਂ ਤੁਰੀ ਆਉਂਦੀ, ਘਰਾਂ ਉੱਤੋਂ ਲੰਘ ਗਈ, ਰੁੱਖਾਂ ਤੋਂ ਲੰਘ ਗਈ, ਸਾਡੇ ਸਿਰ ਤੋਂ ਲੰਘ ਗਈ। ਮਹਾਰਾਜ ਕਹਿੰਦੇ ਬਸ ਇਸ ਤਰ੍ਹਾਂ ਹੀ ਇਹਨੇ ਤੇਰੇ ਕੋਲੋਂ ਚਲੇ ਜਾਣਾ ਜਿਵੇਂ ਬੱਦਲਾਂ ਦੀ ਛਾਂ ਚਲੀ ਗਈ। ਜੋ ਦਿਸੈ ਸੋ ਸਗਲ ਬਿਨਾਸੈ ਜਿਉਂ ਬਹਾਦਰ ਕੀ ਛਾਈ। ਗੁਰੂ ਤੇਗ ਬਹਾਦਰ ਸਾਹਿਬ ਫਿਰ ਕੀ ਕਰੀਏ? ਮਹਾਰਾਜ ਕਹਿੰਦੇ ਜਨ ਨਾਨਕ ਜਗ ਜਾਣਿਓ, ਯਾਦ ਰੱਖਿਓ ਤੇ ਊੜਾ ਖੁੱਲਾ ਹੈ, ਬੰਦ ਨਹੀਂ, ਜਾਣੋ ਨਹੀਂ ਜਾਣਿਓ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਚ ਜ਼ਿਆਦਾਤਰ ਇਹ ਊੜਾ ਖੁੱਲਾ ਵਰਤਿਆ ਮਹਾਰਾਜ ਜੀ ਨੇ। ਮਹਾਰਾਜ ਕਹਿੰਦੇ ਜਨ ਨਾਨਕ ਇਹਦਾ ਅਰਥ ਕਰਾਂਗੇ ਦਾਸ ਨਾਨਕ, ਜਗ ਜਾਣਿਓ ਮਿਥਿਆ ਰਹਿਓ ਰਾਮ ਸਰਣਾਈ। ਇਹਦੇ ਅਰਥ ਫਿਰ ਸੁਣੋ ਧਿਆਨ ਨਾਲ, ਦਾਸ ਨਾਨਕ ਆਖਦੇ ਨੇ, ਇਹਦਾ ਮਤਲਬ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਉਹੀ ਜਗ ਮਿਥਿਆ ਜਾਣੇਗਾ ਜਿਹੜਾ ਰਾਮ ਕੀ ਸ਼ਰਨ ਵਿੱਚ ਜਾਏਗਾ, ਜਿਹੜਾ ਸਿਮਰਨ ਚ ਨਹੀਂ ਗਿਆ ਉਹਦੇ ਵਾਸਤੇ ਜਗ ਸੱਚ ਹੀ ਸੱਚ ਹੈ। ਮੈਂ ਤਾਂ ਕਿ ਇਹਦੇ ਅਰਥ ਫਿਰ ਮੈਂ ਰਿਪੀਟ ਕਰਾਂਗਾ, ਜਨ ਨਾਨਕ ਦਾਸ ਨਾਨਕ ਆਖਦੇ ਨੇ ਜਗ ਜਾਣਿਓ ਮਿਥਿਆ। ਜਿਸ ਨੇ ਇਹ ਸਮਝ ਲਿਆ ਵੀ ਜਗ ਮਿਥਿਆ, ਪਰ ਕਿਵੇਂ ਐਵੇਂ ਥੋੜਾ, ਮੈਂ ਵੀ ਕਹਿ ਦਿੱਤਾ ਜਗ ਮਿਥਿਆ ਜੀ, ਜਗ ਝੂਠ, ਕਿੰਨੇ ਪ੍ਰਮਾਣ ਮੈਂ ਦਿੱਤੇ ਨੇ। ਗੁਰੂ ਜੀ ਕਹਿੰਦੇ ਰਹਿਓ ਰਾਮ ਸਰਨਾਈ, ਜਿਹੜਾ ਰਾਮ ਕੀ ਸ਼ਰਨ ਵੀ ਚਲਾ ਗਿਆ ਉਹਨੂੰ ਅਸਲੀਅਤ ਪਤਾ ਲੱਗਦਾ ਵੀ ਜਗ ਮਿਥਿਆ ਕਿਵੇਂ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਕਹਿੰਦੇ ਨੇ ਤਨ ਝੂਠਾ, ਰਚਨਾ ਝੂਠ ਹੈ, ਪਰ ਰਾਮ ਝੂਠਾ ਨਹੀਂ, ਉਹ ਸਦੀਵ ਕਾਰ ਰਹੇਗਾ, ਉਹ ਸੱਚ ਹੈ। ਜਿਹੜਾ ਉਹਦੀ ਸ਼ਰਨ ਵਿੱਚ ਚਲਾ ਜਾਏ ਉਹਨੂੰ ਸਮਝ ਪੈਂਦੀ ਜਗਤ ਮਿਥਿਆ ਹੈ। ਇਹੀ ਕਾਰਨ ਕਿ ਉਹ ਜਗਤ ਮਿਥਿਆ ਨੂੰ ਦੇਖ ਕੇ ਫਿਰ ਰੋਂਦਾ ਨਹੀਂ, ਕਲਪਦਾ ਨਹੀਂ। ਮੈਨੂੰ ਯਾਦ ਹੈ ਕਿ ਇੱਕ ਵਿਦਵਾਨ ਨੇ ਕਿਹਾ ਸੀ ਅਸੀਂ ਸ਼ਹਾਦਤ ਕਹਿੰਦੇ ਹਾਂ, ਕਈ ਉਹਨੂੰ ਬਾਬਾ ਅਟਲ ਜੀ ਨਾਲ ਜੋੜਦੇ ਆ, ਕੁਝ ਗੁਰੂ ਗੋਬਿੰਦ ਸਿੰਘ ਜੀ ਨਾਲ, ਵੀ ਸਾਹਿਬਜ਼ਾਦੇ ਚਲੇ ਗਏ ਆ, ਸ਼ਹੀਦ ਹੋ ਗਏ ਜੀ, ਤੇ ਆਏ ਸੱਜਣ ਉਹ ਹਮਦਰਦੀ ਨਾਲ, ਅਸੀਂ ਵੀ ਚਲੋ ਬਿਰਹਾ ਚ ਹਰ ਸਾਲ ਯਾਦ ਕਰਨੇ ਆ, ਨੇਤਰ ਸਿਮਦੇ ਆ ਸਾਰਿਆਂ ਦੇ, ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਅਡੋਲ ਨੇ। ਉਹਨਾਂ ਕਿਹਾ ਮਹਾਰਾਜ ਲਾਲ ਚਲੇ ਗਏ, ਦੁੱਖ ਜ਼ਾਹਰ ਕਰਨ ਲੱਗਾ। ਹਜ਼ੂਰ ਨੇ ਕਿਹਾ ਲਕੀਰਾਂ ਖਿੱਚਿਓ, ਜ਼ਮੀਨ ਦੇ ਉੱਤੇ ਲਕੀਰਾਂ ਖਿੱਚੀਆਂ ਚਾਰ। ਕਹਿੰਦੇ ਤੇਰੇ ਅੰਦਰ ਨੂੰ ਹਰਸ਼ ਹੋਇਆ, ਖੁਸ਼ੀ ਹੋਈ ਹੈ? ਕਹਿੰਦਾ ਜੀ ਨਹੀਂ। ਕਹਿੰਦੇ ਨੂੰ ਮਿਟਾ ਦੇ। ਜਦੋਂ ਮਿਟਾਈਆਂ ਕਹਿਣ ਲੱਗੇ ਗਮੀ ਹੋਈ? ਕਹਿੰਦੇ ਨਹੀਂ। ਕਹਿੰਦੇ ਬਸ ਆਹੀ ਰੱਬ ਦੀ ਖੇਡ ਹੈ, ਇਸ ਸੰਸਾਰ ਦੇ ਪੱਟ ਤੇ ਚਾਰ ਲਕੀਰਾਂ ਆਈਆਂ, ਮਿਟਾ ਜ਼ਰੂਰ ਦਿੱਤੀਆਂ, ਪਰ ਜੋ ਕੁਝ ਉਹ ਕਰ ਗਏ ਨੇ ਉਹਨੂੰ ਦੁਨੀਆਂ ਚ ਕੋਈ ਨਹੀਂ ਮਿਟਾ ਸਕੇਗਾ। ਇਹਦਾ ਅਫਸੋਸ ਨੇ, ਉਹ ਜੀਵੰਤ ਨੇ, ਉਹ ਸਦੀਵ ਕਾਲ ਨੇ। ਸੱਚ ਇਹਵੇ ਕਿ ਸਿਰਫ ਪਰਮਾਤਮਾ ਦੀ ਸ਼ਰਨ, ਬਾਕੀ ਆ ਝੂਠਾ ਹੈ ਸਭ ਕੁਝ। ਮੈਂ ਕਿਹਾ ਗੁਰੂ ਘਰ ਚ, ਅੱਜ ਮੈਂ ਇਸ਼ਾਰਾ ਹੀ ਕੀਤਾ, ਜੋ ਕੁਝ ਪਸਾਰਾ ਵੀ ਕੀਤਾ ਜਾਂਦਾ ਇਹ ਸਿਰਫ ਸੱਚੇ ਦੀ ਕੋਠੜੀ ਸੇਵਾ ਜਾਣ ਕੇ, ਜੇ ਤੁੱਤ ਬਾਅਦ ਹੋ ਜਾਏ। ਯਾਦ ਰੱਖੋ ਇੱਥੇ ਬਹੁਤ ਕੁਝ, ਭਾਰਤ ਵਿੱਚ ਇੰਨੇ ਕਿਲੇ ਨੇ, ਮੈਂ ਉਦਣ ਵੀ ਕਿਹਾ ਲਾਲ ਕਿਲੇ ਦੀ ਗੱਲ ਜਦੋਂ ਚੱਲੀ, ਮੈਂ ਕਿਹਾ ਵੀ ਠੀਕ ਹੈ ਸਾਡੇ ਸੁਪਨਾ ਹੈ ਨਾ ਵੀ ਲਾਲ ਕਿਲਾ। ਯਾਦ ਰੱਖਿਓ ਇਹ ਸਪਿਰਚੁਅਲ ਨਹੀਂ, ਇਹ ਛਿੱਤਰਾਂ ਵਾਲਿਆਂ ਅੱਗੇ ਝੁਕ ਜਾਂਦਾ, ਇਹ ਬੜਾ ਬੇਤਬਾਰਾ ਜੇ। ਮੈਂ ਨਹੀਂ ਕਿ ਤੁਹਾਡੀ ਉਸ ਸਪਿਰਿਟ ਨੂੰ ਮਾਰਨਾ ਚਾਹੁੰਦਾ, ਮੈਂ ਫਿਰ ਕਹਿੰਦਾ ਰੂਹਾਨੀਅਤ ਦੇ ਤੌਰ ਤੇ ਲਵੋ, ਇਹ ਬੇਤਬਾਰਾ, ਕਦੀ ਕਿਸੇ ਦਾ ਕਦੀ ਕਿਸੇ ਦਾ ਬਣ ਜਾਂਦਾ। ਉਸ ਚੌਂਕ ਵਿੱਚ ਮੱਥਾ ਟੇਕਿਓ ਜਿੱਥੇ ਗੁਰੂ ਤੇਗ ਬਹਾਦਰ ਦੇ ਸੀਸ ਵਿੱਚ ਨਿਸ਼ਾਨ ਗੱਡਿਆ, ਉਹ ਬੇਤਬਾਰਾ ਕੋਈ ਨਹੀਂ ਤੇ ਨਾ ਨਿਸ਼ਾਨ ਬਦਲਦਾ ਹੈ, ਉਹ ਸਦੀਵਤਾ ਹੈ। ਕਿਉਂ? ਉਹ ਰੂਹਾਨੀ ਹੈ, ਉੱਥੇ ਤੁੱਧ ਬਾਜ ਨਹੀਂ, ਉੱਥੇ ਤੁੱਧ ਵਿੱਚ ਹੈ। ਫਿਰ ਸੁਣੋ, ਧਰਤੀ ਤਾਂ ਇੱਕੋ ਹੀ ਹੈ ਨਾ, ਲਾਲ ਕਿਲਾ ਡਰਾਵਨਾ ਹੈ, ਸੀਸਗੰਜ ਤਾਂ 24 ਘੰਟੇ ਜਦੋਂ ਤੁਸੀਂ ਚਲੇ ਜਾਓ ਗੁਰੂ ਤੇਗ ਬਹਾਦਰ ਦੇ ਚਰਨਾਂ ਵਿੱਚ ਸੰਗਤ ਖਲੋਤੀ। ਇਹ ਸਤਿਗੁਰੂ ਕਹਿ ਰਿਹਾ ਮਿੱਥਿਆ ਤਾਂ ਲੱਗੇਗੀ ਸਮਝ ਜੇ ਸ਼ਰਨ ਵਿੱਚ ਪਏਗਾ। ਅੱਜ ਜਿਵੇਂ ਸਾਡੇ ਬਜ਼ੁਰਗਾਂ ਨੇ ਦੱਸਿਆ ਭਗਤ ਧੰਨਾ ਜੀ ਦਾ ਜਨਮ ਦਿਨ ਹੈ, ਮੈਂ ਸਿਰਫ 5 ਮਿੰਟ ਤੁਹਾਡੇ ਲੈਣੇ ਨੇ। ਮੈਂ ਉਨ੍ਹਾਂ ਦੇ ਜਨਮ ਅਸਥਾਨ ਤੇ ਵੀ ਕਥਾ ਕਰਕੇ ਆਇਆ, ਰਾਜਸਥਾਨ ਵਿੱਚ ਹੈ ਜੀ, ਜੈਪੁਰ ਤੋਂ ਵੀ ਰਸਤਾ ਜਾਂਦਾ, ਕੋਟੇ ਤੋਂ ਵੀ ਜਾਂਦਾ, ਧੁਆਨ ਪਿੰਡ ਹੈ ਟਾਂਕ ਇਹ ਵਿੱਚ ਉਨ੍ਹਾਂ ਦਾ। ਇਹ ਅਜੇ ਵੀ ਭਗਤ ਧੰਨਾ ਜੀ ਦੀ ਜਿਹੜੀ ਜ਼ਮੀਨ ਹੈ ਨਾ ਜੀ, ਇਹ ਉਨ੍ਹਾਂ ਦੇ ਨਾਂ ਤੇ ਬੋਲਦੀ। ਕਿੰਨੇ ਬਿਗੇ ਕਿੱਕਰਾਂ ਦੇ ਫੇ ਖੇਤ ਨੇ, ਗੁਰਦੁਆਰਾ ਬਣਾ ਦਿੱਤਾ, ਖੂਹ ਹੈ। ਪਰ ਮੈਂ ਆਪ ਨੂੰ ਇੱਕੋ ਬੇਨਤੀ ਕਰਾਂਗਾ ਕਿ ਧੰਨਾ ਜੀ ਦੀ ਸਾਧਨਾ ਹੁਣ ਜਿਹੜੀ ਰੂਹਾਨੀਅਤ ਹੈ ਨਾ, ਇਹ ਨਹੀਂ ਗਿਆਨੀ ਬੰਦਾ ਗ੍ਰੰਥ ਪੜ੍ਹ ਪੜ੍ਹ ਕੇ ਸਾਧਨਾ ਕਰਦਾ, ਭੋਲਾ ਭਾਏ ਜਿਹੜਾ ਬਸ ਚੌਂਕੜਾ ਮਾਰ ਕੇ ਕਹਿੰਦਾ ਪ੍ਰਤਾਖੀ ਆਵੀ। ਇਸੇ ਕਰਕੇ ਗੁਰਬਾਣੀ ਵਿੱਚ ਗੁਰੂ ਜੀ ਨੇ ਜਦੋਂ ਭਗਤਾਂ ਦਾ ਜ਼ਿਕਰ ਕੀਤਾ ਤੇ ਧੰਨੇ ਦੀ ਭਗਤੀ ਨੂੰ ਬੱਚਿਆਂ ਦੀ ਸੁਭਾਅ ਨਾਲ ਤੁਲਨਾ ਦਿੱਤੀ ਹੈ। ਧੰਨੇ ਸੇਵਿਆ ਬਾਲ ਬੁੱਧ, ਇਸ ਤਰੀ ਹੈ ਨਾ ਜੀ, ਧੰਨੇ ਨੇ ਬਾਲ ਬੁੱਧ। ਤੇ ਯਾਦ ਰੱਖੋ ਇਹ ਸਭ ਨੂੰ ਪਤਾ ਹੈ, ਅਸੀਂ ਇਥੋਂ ਇਨਕਾਰ ਹੀ ਨਹੀਂ ਹੋ ਸਕਦੇ। ਉਨ੍ਹਾਂ ਦੀ ਸ਼ੁਰੂਆਤ ਵਾਕਈ ਉਹਨੇ ਇਹ ਬਾਹਮਣ ਪੂਜਾ ਕਰਦਾ ਧੰਨਾ ਜਿਹੜਾ ਅਸੀਂ ਪੜ੍ਹਨੇ, ਉਹਨੇ ਇੰਨੀ ਗੱਲ ਕਹੀ ਵੀ ਤੂੰ ਰੋਜ਼ ਪੂਜਾ ਕਰਨਾ, ਇਹ ਕੀ ਹੈ? ਇਹ ਕਹਿੰਦਾ ਠਾਕੁਰ ਤੇਰੇ ਵਸ ਦਾ ਕੰਮ ਨਹੀਂ। ਕਹਿੰਦਾ ਠਾਕੁਰ ਕੀ ਕਰਦਾ? ਉਹ ਕਹਿੰਦਾ ਠਾਕੁਰ ਨੂੰ ਜੋ ਕਹੀ ਉਹ ਕਰਦਾ। ਤੇ ਜ਼ਿਮੀਦਾਰ ਬੰਦਾ ਸੀ, ਮੈਂ ਇਹਨੂੰ ਕਮਿਊਨਿਟੀ ਨਾਲ ਜੋੜ ਕੇ ਨਹੀਂ ਦੇਖਾਂਗਾ, ਹੋਮੇ ਨਾਲ ਵੀ ਜੱਟਵਾਜ ਇਸ ਤਰ੍ਹਾਂ ਨਹੀਂ। ਉਹ ਜ਼ਿਮੀਦਾਰ ਬੰਦਾ ਸੀ, ਬੰਦਿਆਂ ਦੀ ਲੋੜ ਸੀ। ਉਹਨੇ ਕਿਹਾ ਵੀ ਐਵੇਂ ਦਿਹਾੜੀਆਂ ਵਾਲੇ ਪਿੱਛੇ ਭੱਜਨੇ ਆ, ਠਾਕੁਰ ਹੀ ਲੈ ਜਾਓ, ਸਾਰੇ ਕੰਮ ਕਰੂਗਾ, ਨਾਲੇ ਨੱਕੇ ਮੋੜੂਗਾ, ਨਾਲੇ ਹਲਟ ਦੀ ਗਾਦੀ ਤੇ ਬਹੁਗਾ, ਤਾਂ ਟਿਊਬਲ ਥੋੜਾ ਸਨ ਜੀ, ਨਾਲੇ ਕਿਆਰੇ ਕੁਰੇ ਮੋੜੂਗਾ, ਨਾਲੇ ਕੰਮ ਕੁੰਮ ਕਰਾਂਗੇ। ਉਹ ਖਹਿੜੇ ਪੈ ਗਿਆ, ਕਹਿੰਦੇ ਮੈਨੂੰ ਠਾਕੁਰ ਦੇ, ਮੈਂ ਮੱਝਾਂ ਪਿੱਛੇ ਇਹਨੂੰ ਤੋਰਨਾ, ਮੈਂ ਹਲਾਂ ਪਿੱਛੇ ਤੋਰਨਾ, ਇਹ ਪੱਠੇ ਪੁੱਠੇ ਵੱਢ ਲੇਗਾ, ਮੈਂ ਬੱਤਰ ਸਵੇਰੇ ਸਵੇਰੇ ਪੈਲੀ ਵੱਢ ਲਾਂਗਾ, ਬੀਜ ਲਾਂਗਾ। ਉਹ ਅੱਕ ਗਿਆ, ਉਹਨੇ ਕਿਹਾ ਵੀ ਇਹ ਤੂੰ ਖਹਿੜਾ ਚਲਾ। ਉੱਥੇ ਭਾਈ ਸਾਹਿਬ ਨੇ ਕਿਹਾ ਕਿ ਬੇਈਮਾਨ ਸੀ ਬ੍ਰਾਹਮਣ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੜਾਵੇ। ਉਹਨੇ ਠਾਕੁਰ ਕੋਈ ਨਹੀਂ ਦਿੱਤਾ ਅੰਦਰ ਵਾਲਾ, ਜਿਹਨੂੰ ਪੂਜਦਾ ਉਹ ਨਹੀਂ ਦਿੱਤਾ, ਬਾਹਰੋਂ ਪੱਥਰ ਚੁੱਕਿਆ, ਉਹਨੂੰ ਪਾਣੀ ਚ ਧੋ ਕੇ ਕੱਪੜੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉੱਥੇ ਅਖੀਰ ਤੇ ਭਾਈ ਸਾਹਿਬ ਤੱਤ ਕਹਿੰਦੇ ਆ ਭੋਲਾ ਭਾਓ ਗੋਬਿੰਦ ਮਿਲਾਵੇ। ਉਹ ਅੰਦਰੋਂ ਭੋਲਾ ਸੀ। ਬੇਈਮਾਨੀ ਬੰਦਾ ਕਰ ਸਕਦਾ, ਗਿਆਨੀ ਖਿਮਾ ਕਰਿਓ। ਸਾਡੇ ਵਰਗੇ ਕਲਾਬਾਜ਼ੀ ਸ਼ਬਦਾਂ ਦੀ ਖੇਡ ਸਕਦੇ ਆ, ਪਰ ਜਿਹਦੀ ਭਾਵਨਾ ਸ਼ੁੱਧ ਹੈ ਨਾ, ਉਹ ਸਾਡੇ ਕਲਾਬਾਜ਼ੀ ਵਾਲੇ ਸ਼ਬਦਾਂ ਵਿੱਚੋਂ ਵੀ ਰੱਬ ਨੂੰ ਪਾ ਜਾਣਗੇ। ਉਸ ਦੀ ਭਾਵਨਾ ਥੋੜੀ ਮਾੜੀ ਸੀ, ਉਹਨੇ ਸੱਚੀ ਮੁੱਚੀ ਇਬਾਦਤ ਕੀਤੀ। ਸੱਚ ਇਹ ਪੱਥਰ ਨਹੀਂ ਰਿਹਾ, ਫਿਰ ਉਹ ਪੱਥਰ ਪਿਛਾਟ ਗਿਆ ਅੰਦਰੋਂ, ਇੰਨੀ ਕੁ ਭਗਤੀ ਦੀ ਉਹਦੀ ਲਗਨ ਨੇ ਪੱਥਰ ਪਰਾਂਟਾ ਦਿੱਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਮਹਾਂਪੁਰਖ ਦੀ ਬਾਣੀ ਹੈ। ਮੈਂ ਅਰਜ਼ ਕੀਤੀ, ਇੱਕ ਤਾਂ ਭੋਲਾ ਭਾਓ ਗੋਬਿੰਦ ਮਿਲਾਵੇ, ਦੂਜਾ ਧੰਨੇ ਸੇਵਿਆ ਬਾਲ ਬੁੱਧ ਗੁਰੂ ਗ੍ਰੰਥ ਸਾਹਿਬ ਨੇ ਕਿਹਾ। 3 ਸ਼ਬਦ ਨੇ ਜੀ ਉਹਨਾਂ ਦੇ, ਕਈ ਸੱਜਣ ਕਹਿੰਦੇ ਆ 4 ਸ਼ਬਦ ਨੇ। ਮੈਨੂੰ ਅੱਜ ਹੀ ਸਵੇਰੇ ਮੈਂ ਜ਼ਿਕਰ ਤੇ ਕੀਤਾ ਸੀ ਪਰ ਵਿਸਰ ਗਿਆ ਸੀ, ਗੁਰਮੁਖਾਂ ਯਾਦ ਕਰਾ ਦਿੱਤਾ, ਧੰਨਵਾਦ ਇਹਨਾਂ ਦਾ। ਦੇਖੋ ਇਹ 2 ਸ਼ਬਦ ਉਹਨਾਂ ਦੇ ਰਾਗ ਆਸਾ ਵਿੱਚ ਨੇ, 1 ਸ਼ਬਦ ਰਾਗ ਤਨਾਸਰੀ ਵਿੱਚ ਗਏ। ਉਹਦਾ ਕਾਰਨ ਜਿਹੜਾ ਸ਼ਬਦ ਪਹਿਲਾਂ ਭਰਮਤ ਫਿਰਤ ਪੋ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ, ਇਹ ਵੀ ਮਿੱਥਿਆ ਦੀ ਗੱਲ ਹੈ, ਨਾ ਤਨ ਰਹਿਣਾ ਨਾ ਮਨ ਰਹਿਣਾ ਨਾ ਧਨ ਰਹਿਣਾ। ਇਹ ਸ਼ਬਦ ਦੇ ਅਖੀਰ ਵਿੱਚ ਧੰਨੇ ਧਨ ਪਾਇਆ ਧਰਨੀ ਧਰ, ਧੰਨੇ ਨੇ ਧਰਨੀ ਦਾ ਸਹਾਰਾ ਰੱਬ ਪਾਇਆ, ਮਿਲ ਜਨ ਸੰਤ ਸਮਾਨਿਆ, ਰੱਬ ਦੇ ਪਿਆਰੇ ਸੰਤ ਜਾਨਾਂ ਨਾਲ ਮਿਲ ਕੇ। ਇਹ ਸ਼ਬਦ ਜਦੋਂ ਸੰਪੂਰਨ ਹੁੰਦਾ ਅੱਗੇ ਆਉਂਦਾ ਮਹੱਲਾ 5ਵਾਂ। ਜਿਹੜੇ ਆਪ ਸਹਿਜ ਪਾਠ ਕਰਦੇ ਹੋ ਆਪ ਸਭ ਨੂੰ ਪਤਾ ਹੈ ਰਾਗ ਆਸਾ ਵਿੱਚ, ਤੇ ਅੱਜ ਵੀ ਮੈਂ ਬੇਨਤੀ ਕੀਤੀ ਸੀ ਜੀ, ਵੇਖੋ ਜਦੋਂ ਗੁਰਬਾਣੀ ਦੇ ਅਰਥ ਕਰਨੇ ਨੇ ਨਾ, ਕਹਾਣੀ ਸਮਝ ਸਾਖੀ ਬੜੀ ਛੇਤੀ ਪੈ ਜਾਏਗੀ। ਗੁਰਬਾਣੀ ਦੇ ਅਰਥ ਕਰਨ ਲੱਗਿਆਂ ਜਿਹੜਾ ਸਰੋਤਾ ਹੈ ਉਹਦਾ ਖੁਦ ਗਾਣੀ ਗੁਰਬਾਣੀ ਦਾ ਅਭਿਆਸ ਹੋਣਾ ਬਹੁਤ ਜ਼ਰੂਰੀ ਹੈ। ਜਿਹੜਾ ਸਰੋਤਾ ਜੇ ਉਹ ਬਾਣੀ ਪੜ੍ਹੀ ਹੀ ਨਹੀਂ, ਉਹਨੂੰ ਸਮਝ ਕੋਈ ਨਹੀਂ, ਇਹ ਨਹੀਂ ਕਿ ਮੈਂ ਬਹੁਤ ਸਮਝ ਵਾਲਾ ਵਾਂ, ਨਹੀਂ। ਮੇਰੀ ਬੇਨਤੀ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਆਪ ਪਾਠ ਕਰੇ। ਹੁਣ ਇੱਥੇ ਰਾਗ ਆਸਾ ਵਿੱਚ ਧੰਨੇ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ, ਅੱਗੇ ਹੈ ਮਹੱਲਾ 5ਵਾਂ, गोविंद 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 संग नाम दियो मन लीना, आठ दाम को छिपरो होयो लाखीना, बुन्ना तन्ना त्याग के प्रीत चरण कबीरा, नीच कुला झोला रूपे गुणी गहीरा, रविदास टवंता टोर नीतिन त्यागी माया, प्रगट होवा साध संघार दर्शन पाया, सैन नाई भुतकारिया ओ कर कर सुनिया हृदय वस्या पार ब्रह्म भगता में गनिया। ए बेद सुन के जाट रो संत जना। फिर वेखो चिक होर गल जे रामानंद जी क्या जानदा है, विद्वान है किन्ने रामानंद मुर्शद ने उन्होंने, पर रामानंद का जिक्र नहीं, परमानंद का जिक्र नहीं, बेणी का जिक्र नहीं। पीपा जी का थां थोड़ा जा दूर है कोटे दे नेड़े, मैं उथे भी गया पीपा जी की जिथे उन्हों का किला है गुफा है, देखो किसी होर का नाम नहीं लिया। कबीर जी, नामदेव जी, रविदास जी ते सैन चार ही ने ना जी। क्यों रामानंद जी का क्यों जिक्र नहीं किया? अज की जिहड़ी साइकी है यह सदियां पहला भी सी, मैं जट मैं वड्डा आ नाई आ चिंबा आ चूर आ जुलाया ना मुंडा। उथे जदों चार महापुरख जिन्हां नूं लोक शूद्र कहिंदे सन गुरु नहीं, जदों दस्या धन्या आ जुलाया कर पैदा होके पा गया रब नूं, सहन नाई पा गया, रविदास चमार पा गया, भगत नामदेव छिंबा पा गया। उन्हें क्या है ता एवें गल च गलावां पाई बैठे ने जात पात दा, रब तां जात पात पुछदी कोई नहीं। फिर यह विद सुन के जाट रोट भगती लागा, मिले प्रतक गुसाइया। वेदांतियां दी तरह अनुभव नहीं होया केवल, हाला मैं बेनती करा कि आना पो मत जो यह अनुभव है ना, सुगंधी दिसदी नहीं। इस भोले भाए ने कहा भी ठीक है, निर्गुण च तेनू कहिंदे ने तेरा रूप कोई नहीं, रेख कोई नहीं, रंग कोई नहीं। मैं नहीं जानता रूप रेख रंग क्यों दा, मैं तो उस तरह तेनू वेखना जिस तरह मैं हां। उहदी भावना सी महाराज कहिंदे मिले प्रतक गुसाइया धन्ना वडभागा। इस तो अगला शब्द है रे चित चेतस की नी दयाल दमोदर, बिबै न जानस कोई। ते तनासरी राग चाहे गोपाल तेरा आरता, जो जन तुमरी भगत करन ते तिनके काश वार्ता। इनिया को बेनतियां स्वीकार करियो। कल नू सतगुरु गुरु तेग बहादुर महाराज उन्हां दा अगला बचन जेड़ा है उसनू आपां विचारांगे, जो सतगुरु कह रहे ने। कल नू है प्राणी को हर जस मन नहीं आवे। क्यों बंदे दा मन रब वाले पासे नहीं जुड़ता, की कारण? इस दी विचार आपां कल नू करांगे। ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ, ਜਿੰਨਾ ਜਾਣਿਆ ਜੀ ਸਦਕੇ ਜਾਓ। ਤੇ ਦੋ ਕੁ ਮਿੰਟ ਸਿਰਫ ਅਸੀਸ ਦੇ ਦਿਓ ਸਿਮਰਨ ਦੀ। ਤੇ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਵੀ, ਕਿ ਆਪ ਜੀ ਘਰਾਂ ਵਿਚ ਬੈਠੇ ਸੁਣ ਰਹੇ ਹੋ ਤੇ ਦੱਸ ਰਹੇ ਨੇ, ਇੱਥੋਂ ਦੇ ਬਾਜਵਾ ਸਾਹਿਬ ਵੀ ਕਹਿ ਰਹੇ ਸਨ, ਤੁਹਾਡੇ ਸਿਸਟਮ ਨੇ ਜਾਂ ਹਕੂਮਤ ਕਵਾਂ ਜਾਂ ਸਰਕਾਰ ਨੇ ਕਿਹਾ ਵੀ ਕਮਰੇ ਅੰਦਰ ਜਿਹੜਾ ਹੈ 50% ਆ ਸਕਨੇ ਆ ਤੇ ਆਉਣਾ ਚਾਹੀਦਾ ਹੈ ਜੇ ਘਰ ਬੈਠੇ ਕੰਮ। ਮੈਨੂੰ ਸੱਚੀ ਡਰ ਲੱਗਦਾ ਪਿਆ ਵੀ ਕਿਤੇ ਲਾਕਡਾਊਨ ਚ ਬੈਠਿਆਂ ਕਿਤੇ ਕੋਈ ਨਾ ਕੰਮ ਨਿਬੜ ਜਾਏ ਗੁਰਦੁਆਰਿਆਂ ਦਾ। ਇਸ ਕਰਕੇ ਤੁਹਾਡੇ ਚਰਨਾਂ ਚ ਮੇਰੀ ਬੇਨਤੀ ਹੈ, ਇਹ ਨਹੀਂ ਕਿ ਮੈਂ ਆਇਆ ਤੁਸੀਂ ਆਓ, ਮੈਂ ਕਹਿੰਦਾ ਮੇਰੇ ਤੋਂ ਬਾਅਦ ਹੀ ਭਾਵੇਂ ਆਓ ਪਰ ਆਇਆ ਜੇ ਜ਼ਰੂਰ ਗੁਰਦੁਆਰੇ, ਕਿਉਂਕਿ ਜੋ ਆਨੰਦ ਸੰਗਤ ਵਿਚ ਆਉਂਦਾ ਸੰਗਤ ਵਿਚ ਬੁਲਾਰੇ ਦੇ ਕੀਰਤਨੀਆਂ ਦੇ ਅੰਦਰ ਸੁਰ ਤੇ ਕਥਾ ਜਨਮ ਲੈਂਦੀ ਹੈ। ਇਸ ਕਰਕੇ ਆਪ ਜਿੰਨੇ ਘਰਾਂ ਚ ਸੁਣ ਰਹੇ ਹੋ ਜ਼ਰੂਰ ਵੱਧ ਤੋਂ ਵੱਧ ਆਓ। ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਪੁਰਬ ਆਇਆ ਤੇ ਸਾਡੀ ਜ਼ਿੰਦਗੀ ਚ ਇਹ ਉਂਝ ਤਾਂ ਸਾਲ ਦੇ ਸਾਲ ਆਉਣਾ ਪਰ ਸ਼ਤਾਬਦੀ ਪਰਤ ਕੇ ਸਾਡੀ ਜ਼ਿੰਦਗੀ ਚ ਕੋਈ ਨਹੀਂ ਆਉਣੀ।